आँख कट बहुत है, शांति न जाओ, हौली हौली सब लंगी जाओ, अगर तकार करोगे सब नु औखा, जे शांति नाल तुरे जाओगे जगत मिल ही जानी है। सो कहल करन करके ठीक नहीं हुंदा है, शब्द वल ध्यान रखो, तुरी जाओ नाले बोली चलो शब्द, अगे जगह तुहानू मिल जानी है, शांति नाल बैठ जाओ। रोज बरोज संगत ज्यादा वध्या करती है, कहदा ही है संगत ज्यादा है पर शांति तो कम लो, जै जो समय वह जा वरत लेना चाहिए। गुरु नानक देव महाराज एक थां बैठे हुए हां पुछते हैं, भाई बाला मरदाना जिंदगी ते कितना भरोसा है। मरदाना कहन लगा, महाराज पता नहीं सवेरा है शाम आना है कि नहीं आनी, बड़ा भरोसा है, चार पहर इतना भरोसा। फिर भाई पाले नूं पुछया, तू दस। ओ कहण लगा, महाराज पता नहीं कोई घड़ी है कि ना है, तेरा भी बहुत ज्यादा भरोसा है जिंदगी ते। फिर भाई पाला मरदाना दोवें गुरु बाबा जी नूं अर्ज करदे, सच्चे पातशाह आप दसो ਤੁਹਾਡਾ ਕਿਤਨਾ ਭਰੋਸਾ ਹੈ ਜ਼ਿੰਦਗੀ ਦੇ। ਕਹਿੰਦੇ ਅਸੀਂ ਤਾਂ ਹੁਣ ਸਮਝਦੇ ਹਾਂ ਭਾਈ, ਜਿਹੜਾ ਸਾਹ ਹੇਠਾਂ ਨੂੰ ਗਿਆ ਪਤਾ ਨਹੀਂ ਮੁੜ ਕੇ ਤੁਹਾਨੂੰ ਆਵੇ ਕਿ ਨਾ। ਆਦਮੀ ਆ ਇੱਕਦਮ ਹੀ ਮੁਹਲਤ ਮੋਹਿਤ ਨਾ ਜਾਣਾ, ਬਿਨ ਵੈ ਨਾਨਕ ਕਿਸੇ ਸਰੇਵ ਜਾ ਕੇ ਜੀ ਪੁਰਾਣਾ। ਦਮ ਆਉਂਦਾ ਤਾਂ ਆਦਮੀ ਅਗਰ ਨਾ ਆਵੇ ਦੀਦੀ ਮੜੋਲੀ, ਇਹਦਾ ਕੁਛ ਪਤਾ ਨਹੀਂ ਨਾਭੀ ਤੇ ਦਮ ਦੀ ਗੰਢ ਹੈ ਕਿਹੜੇ ਵੇਲੇ ਖੁੱਲ ਜਾਣੀ ਹੈ। ਇਸ ਕਰਕੇ ਨਾਮ ਜਪਿੰਦਿਆਂ ਖਿੰਡ ਢਿੱਲਾਂ ਕੀਜੈ ਮੇਰੀ ਜਿੰਦੜੀਏ, ਮਤ ਜਾਪੈ ਸਾ ਆਵੇ ਕਿ ਨਾ ਆਵੇ। ਇਹਦਾ ਕੋਈ ਭਰੋਸਾ ਨਹੀਂ ਤਾਂ ਤੇ ਇਸ ਤੋਂ ਲਾਭ ਉਠਾ ਲਓ। ਲਾਭ ਇਹੀ ਹੈ ਪੈਰਾਂ ਨੂੰ ਸਫਲੇ ਕੀਤਾ ਜਾਂਦਾ ਸਤਸੰਗ ਗੁਰੂ ਬਾਬੇ ਦੇ ਦਰਬਾਰ ਵੱਲ ਆਉਣ ਕਰਕੇ, ਤੱਤਾਂ ਨੂੰ ਸਫਲੇ ਕੀਤਾ ਜਾਂਦਾ ਹੈ ਦਾਨ ਜਾਂ ਗੁਰੂ ਗੁਰੂ ਸੰਗਤ ਦੀ ਤਹਿਲ ਸੇਵਾ ਕਰਕੇ, ਮਸਤਕ ਨੂੰ ਸਫਲੇ ਕੀਤਾ ਜਾਂਦਾ ਹੈ ਗੁਰੂ ਗੁਰੂ ਪੈਰਾਂ ਨੂੰ ਨਮਸਕਾਰ ਕਰਕੇ, ਨੇਤਰ ਸਫਲੇ ਕੀਤੇ ਜਾਂਦੇ ਗੁਰੂ ਕੇ ਦਰਸ਼ਨ ਜਾਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ, ਕੰਨ ਸਫਲੇ ਹੁੰਦੇ ਹਨ ਹਰੀ ਜਸ ਸੁਣ ਕੇ, ਜ਼ਬਾਨ ਸਫਲੀ ਕੀਤੀ ਜਾਂਦੀ ਹੈ ਹਰੀ ਜਸ ਕਰਕੇ, ਜਾਂ ਮਨ ਨੂੰ ਸਫਲਾ ਕੀਤਾ ਜਾਂਦਾ ਚੰਗਾ ਸੰਕਲਪ ਕਰੇ, ਸਤਸੰਗ ਕਰਨ ਦਾ, ਨਾਮ ਜਪਣ ਦਾ, ਦਾਨ ਕਰਨ ਦਾ, ਸੇਵਾ ਕਰਨ ਦਾ। ਔਰ ਚਿੱਤ ਨੂੰ ਸਫਲਾ ਕੀਤਾ ਜਾਂਦਾ ਬਾਣੀ ਦਾ, ਆਤਮਾ ਦਾ, ਈਸ਼ਵਰ ਦਾ ਚਿੰਤਨ ਕਰੇ। ਬੁੱਧ ਨੂੰ ਸਫਲਾ ਕੀਤਾ ਜਾਂਦਾ ਬ੍ਰਹਮ ਵਿਚਾਰ ਕਰਕੇ, ਹੰਕਾਰ ਨੂੰ ਸਫਲਾ ਕੀਤਾ ਜਾਂਦੇ ਹੰਗਤਾ ਛੱਡ ਕੇ, ਆਤਮਾ ਦੇ ਵਿੱਚ ਉੱਠ ਕੇ ਬ੍ਰਹਮੰਗਤਾ ਧਾਰ ਕੇ, ਇਸ ਉੱਚਾ ਹੋ ਜਾਂਦਾ, ਆਪਣੇ ਆਪ ਵਿੱਚ ਸਥਿਤ ਹੋ ਜਾਂਦਾ ਹੈ। ਕਿਉਂ ਸਰੀਰ ਸਫਲਾ ਕੀਤਾ ਜਾਂਦਾ ਹੈ ਔਰ ਧਨ ਸਫਲਾ ਕੀਤਾ ਜਾਂਦਾ ਹੈ ਦਾਨ ਕਰਕੇ। ਜਿਸ ਪਾਸ ਧਨ ਵਗੈਰਾ ਦਾ ਸਾਧਨ ਹੋਵੇ ਉਸ ਤਰੀਕੇ ਸਿਰ ਉਸ ਦੁਆਰਾ ਵੀ ਜਨਮੀ ਸਫਲਤਾ ਕੀਤੀ ਜਾਂਦੀ ਹੈ। ਤਦ ਹੀ ਪਹਿਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਯੱਗ ਕਰਦੇ ਹੁੰਦੇ ਸਨ ਤਾਂ ਕਿ ਉਹਨਾਂ ਦੁਆਰਾ ਜਨਮ ਦੀ ਕੁਛ ਸਫਲਤਾ ਹੋਵੇ। ਤਨ ਮਨ ਧਨ ਦੁਆਰਾ ਮਾਨਕ ਤਨ ਨੂੰ ਸਫਲ ਕਰਦੇ ਸਨ। ਸੋ ਇਉਂ ਸਰੀਰ ਦਾ ਸਾਧਨ ਵਸਾ ਕੁਛ ਨਹੀਂ, ਇਹਨੂੰ ਪਤਾ ਨਹੀਂ ਕਿਹੜੇ ਵੇਲੇ ਇਹਦੇ ਵਿੱਚੋਂ ਪ੍ਰਾਣ ਨਿਕਲ ਜਾਣੇ, ਕੋਈ ਕਹਿ ਨਹੀਂ ਸਕਦਾ। ਉਮਰ ਦਾ ਕੋਈ ਲਿਹਾਜ਼ ਨਹੀਂ, ਜੋ ਕੋਈ ਕਹੇ ਵੀ ਸਿਆਣੀ ਉਮਰ ਤੋਂ ਬਾਅਦ ਹੀ ਇਹ ਸਰੀਰ ਦਾ ਅੰਤ ਹੋਣਾ, ਐਸਾ ਨਹੀਂ। ਕਈ ਦੇਖੇ ਜਾਂਦੇ ਨੇ ਮਾਤਾ ਦੇ ਉਦਰ ਵਿੱਚ ਹੀ ਮ੍ਰਿਤੂ ਹੋ ਜਾਂਦੇ, ਕਈ ਜੰਮਣ ਵੇਲੇ ਮ੍ਰਿਤੂ ਹੋ ਜਾਂਦੇ ਆ, ਕਈ ਕੁਛ ਦਿਨਾਂ ਦੇ, ਕਈ ਕੁਛ ਮਹੀਨਿਆਂ ਦੇ, ਕਈ ਬਚਪਨ ਵਿੱਚ, ਕਈ ਜਵਾਨੀ ਵਿੱਚ, ਬੁਢਾਪੇ ਤੋਂ ਬਾਅਦ ਤਾਂ ਕੋਈ ਉਮਰ ਹੈ ਹੀ ਨਹੀਂ ਨਾ। ਉਸ ਤੋਂ ਬਾਅਦ ਤਾਂ ਪੱਕੀ ਖੇਤੀ ਨੂੰ ਤਾਂ ਜ਼ਿਮੀਂਦਾਰ ਰੱਖਦਾ ਹੀ ਨਹੀਂ। ਭਾਵੇਂ ਹਰੀ ਡੱਡਰੀ ਕਹੀ ਜੀ ਵੱਢ ਲਿਓ, ਉਹਦੀ ਆਪਣੀ ਮਰਜ਼ੀ ਹੈ, ਪਰ ਪੱਕੀ ਖੇਤੀ ਨੂੰ ਕਦੇ ਜ਼ਿਮੀਂਦਾਰ ਨਹੀਂ ਰੱਖਿਆ ਕਰਦਾ। ਉਹ ਤਾਂ ਪੱਕ ਗਈ ਸਮਝ ਲਓ ਫਿਰ ਤਾਂ ਦਾਤੀ ਦੇ ਹੇਠ ਅੰਜਲ। ਸੋ ਇਸ ਕਰਕੇ ਸਫਲਾ ਕਰ ਲਓ, ਇਹ ਤਾਂ ਵਸਾ ਕੁਛ ਨਹੀਂ ਹੈ। ਨਾਮ ਜਪਦਾ ਠਿਲ ਨਾ ਕੀ ਜੈ ਮੇਰੀ ਜਿੰਦੜੀਏ, ਦਮਦਾ ਭਰੋਸਾ ਕੁੜੀਆਂ। ਸੰਗਤ ਕਰੇ ਸੋ ਤੈਸੋ ਫਲ ਖਾਏ। ਸਤਸੰਗ ਦੁਆਰਾ ਹੀ ਇਸ ਨੂੰ ਸਤ ਦੀ ਸੋਝੀ ਪੈਣੀ ਹੈ, ਇਸ ਮਾਰਗ ਦੀ ਸਮਝ ਪੈਣੀ ਹੈ। ਤਦੇ ਹੀ ਥਾਂ ਥਾਂ ਗੁਰੂ ਜੀ ਨੇ ਫਰਮਾਨ ਕੀਤਾ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ। ਹਾਂ ਇਧਰੋਂ ਫਰਮਾਉਂਦੇ ਪਿੰਗਲ ਪਰਬਤ ਪਾਰ ਪਰੇ, ਖਲ ਚਤੁਰਵ ਕੀਤਾ ਅੰਧਲੇ ਤ੍ਰਿਪੁਣ ਸੂਝਿਆ, ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਕੀ ਸੁਣਹੋ ਮੇਰੇ ਮੀਤਾ। ਹਾਂ ਸਤਸੰਗ ਦੀ ਮਹਿਮਾ ਕਥਨੀ ਹੈ। ਗਣਕਾਂ ਨੂੰ ਜਦੋਂ ਇਹ ਕੁਛ ਵੈਰਾਗ ਲੱਗਿਆ, ਗਣਕਾਂ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖੀ ਅਚਾਨਚਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਤਥੋਂ ਦੀ ਤੋਸ਼ ਤਿਸਨੂੰ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਸੋਤਾ। ਇਹਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਤਾਂ ਜ਼ਰੂਰ ਚੱਕਰ ਮਾਰਦੇ ਰਹਿੰਦੇ ਸਨ, ਮਨਾ ਮਨੁੱਖਾ ਸਰੀਰ ਮਸਾਂ ਮਸਾਂ ਹੱਥ ਆਇਆ ਹੈ, ਇਸ ਨੂੰ ਪਾ ਕੇ ਬੁਰਾਈਆਂ ਵਿੱਚ ਲਗਾ ਦੇਣਾ ਕਿੱਧਰ ਵੀ ਦਾਨਾਈ ਹੈ, ਆਪਣੇ ਆਪ ਨਾਲ ਅਨਿਆਂ ਕਰਨਾ ਹੈ, ਆਪਣੇ ਹੱਥੀ ਆਪਣੇ ਪੈਰ ਤੇ ਪਹਾੜਾ ਮਾਰਨਾ ਹੈ। ਦੀਨ ਗਵਾਇਆ ਦੁਨੀਸ਼ਿਓ ਦੁਨੀ ਨਾ ਚਾਲੀ ਸਾਥ, ਪਾਏ ਪਹਾੜਾ ਮਾਰਿਆ ਰਾਵਲ ਆਪਣੇ ਹੱਥ। ਇਉਂ ਇਸ ਨੂੰ ਵਿਅਰਥ ਗਵਾ ਦੇਣਾ ਤਾਂ ਇਹ ਹਾਲ ਹੈ। ਤੈਂ ਤਾਂ ਚੱਕ ਕੇ ਕੁਹਾੜਾ ਪੈਰ ਮਾਰ ਲਿਆ, ਆਹ ਹੈ ਦੁਨੀ ਸਿਉ ਦੁਨੀ ਨੇ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਇਉਂ ਗਨਕਾ ਨੇ ਚਿੱਤ ਵਿੱਚ ਵਾਰ ਵਾਰ ਇਹ ਸੋਚਿਆ ਪਰ ਪੂਰਵਲੇ ਸੰਸਕਾਰ ਉਦੇ ਹੋਏ ਪੂਰਵ ਕਰਮ ਅੰਕ ਜਬ ਪ੍ਰਗਟੇ ਤੇ ਜੋ ਪੁਰਖ ਰਸ਼ਕ ਵੇ ਰਾਜੀ ਪੂਰਵਲੇ ਸੰਸਕਾਰਾਂ ਕਰਕੇ ਪੂਰਨ ਪੁਰਖ ਦਾ ਮਿਲਾਪ ਹੁੰਦਾ ਮਾਨੁਖ ਦੇ ਮਿਲ ਜਾਏ ਔਰ ਇਹਦੇ ਚਿੱਤ ਵਿੱਚ ਪਰਮ ਪਦਵੀ ਦੀ ਸਭ ਤੋਂ ਵੱਡੀ ਪਦਵੀ ਪ੍ਰਭੂ ਪ੍ਰਾਪਤੀ ਜਿਸ ਨੂੰ ਪਾ ਕੇ ਹੋਰ ਇੱਛਾ ਕੋਈ ਰਹੀ ਨਾ ਜਾਵੇ ਜਿਸ ਤੋਂ ਉੱਚੀ ਪਦਵੀ ਕੋਈ ਹੈ ਹੀ ਨਹੀਂ ਇਹਦੇ ਚਿੱਤ ਵਿੱਚ ਇਹ ਇੱਛਾ ਪੈਦਾ ਹੋ ਜਾਏ ਪੂਰਨ ਪੁਰਖ ਦਾ ਮਿਲਾਪ ਹੋ ਜਾਏ ਇਹਦੇ ਜਨਮ ਵਿੱਚ ਸਫਲਾ ਹੋਣ ਦੀ ਕੋਈ ਕਸਰ ਨਹੀਂ ਰਿਹਾ ਕਰਦੀ ਸੋ ਇਸ ਕਰਕੇ ਇਉਂ ਗਨਕਾ ਦੇ ਪੂਰਲੇ ਸੰਸਕਾਰਾਂ ਨੇ ਮਹਾਂਪੁਰਖ ਦਾ ਮਿਲਾਪ ਕਰਵਾਇਆ ਸਤੋਂ ਦੇ ਸੰਤਾਂ ਨੇ ਧੋਤਾ ਗਨਕਾ ਪਾਪਨ ਤਾਰੀ ਚੁਰਾਸੀ ਤੋਂ ਡਰ ਲੱਗੀ ਮੇਰੇ ਵਾਸਤੇ ਕੋਈ ਇਹੋ ਜਿਹਾ ਉਪਾਅ ਹੈ ਇਹ ਤੋਂ ਬਚ ਸਕਾਂ ਮਹਾਂਪੁਰਖਾਂ ਨੇ ਉਹਦਾ ਇਹੋ ਜਿਹਾ ਸ਼ੌਕ ਜਾਣ ਕੇ ਸੋਚਿਆ ਵੀ ਇਹਦੇ ਚਿੱਤ ਵਿੱਚ ਪਿਛਲੇ ਜਨਮਾਂ ਦਾ ਭਗਤੀ ਦਾ ਕੋਈ ਬੀਜ ਪਿਆ ਹੋਇਆ ਹੈ ਉੱਗਣ ਦੀ ਕੋਸ਼ਿਸ਼ ਕਰਦਾ ਹੈ ਹੁਣ ਵੱਤ ਹੈ ਵੱਤ ਸਿਰ ਇਸਨੂੰ ਜੇ ਇਸ ਮਾਰਗ ਵਿੱਚ ਲਗਾਇਆ ਜਾਵੇ ਇਹਦਾ ਜਨਮ ਸਫਲਾ ਹੋ ਜਾਏਗਾ ਇਹ ਆਪਣੇ ਲੋਕ ਪਰਲੋਕ ਨੂੰ ਸਵਾਰ ਲਏਗੀ ਇਹ ਜਾਣ ਕੇ ਮਹਾਂਪੁਰਖਾਂ ਨੇ ਕਿਹਾ, ਹਾਂ ਦੁਨੀਆਂ ਦੇ ਵਿੱਚ ਸਭ ਦੇ ਵਾਸਤੇ ਹੀ ਜਮਾਂ ਨਰਕਾਂ ਚ ਵਾਸੀ ਤੋਂ ਬਚਣ ਦਾ ਉਪਾਅ ਹੈ, ਜੇ ਕੋਈ ਬਚਣ ਦੀ ਇੱਛਾ ਰੱਖੇ ਤਾਂ। ਇਹ ਜ਼ਰੂਰੀ ਨਹੀਂ ਮੱਲੋ ਮੱਲੀ ਨਰਕ ਜਾਮਿਆ 84 ਦੇ ਵਿੱਚ ਇਹਨੂੰ ਸਿੱਖਿਆ ਜਾਏਗਾ। ਜੇ ਆਦਮੀ ਬੁਰਾਈਆਂ ਤੋਂ ਬਚੇ, ਪ੍ਰਭੂ ਵਾਹਿਗੁਰੂ ਦੀ ਭਗਤੀ ਕਰੇ, ਦਾਨ ਇਸ਼ਨਾਨ ਸੇਵਾ ਕਰੇ, ਫਿਰ ਜਮਾਂ ਨਰਕਾਂ 84 ਚ ਇਸਨੂੰ ਕੌਣ ਲੈ ਜਾਏਗਾ। ਇਉਂ ਕਰਕੇ ਕਹਿਣ ਲੱਗੇ, ਜੇਕਰ ਸੱਚਮੁੱਚੀ ਤੇਰੇ ਚਿੱਤ ਵਿੱਚ ਇਹ ਸ਼ੌਕ ਹੈ, ਲਗਨ ਹੈ, ਤਾਂ ਜਿਹੜੇ ਬਚਨ ਦੱਸੇ ਜਾਣਗੇ ਉਹਨਾਂ ਤੇ ਪਹਿਰਾ ਦੇਣਾ ਪਵੇਗਾ। ਉਹਨੇ ਕਿਹਾ, ਸਤ ਬਚਨ ਜਿਵੇਂ ਡਾਕਟਰ ਦੇ ਪਾਸ ਜਾ ਕੇ ਕੋਈ ਮਰੀਜ਼ ਕਹੇ ਵੀ ਮੇਰੀ ਬਿਮਾਰੀ ਦੇਖੋ, ਬਿਮਾਰੀ ਪਰਖੇ, ਡਾਕਟਰ ਕਹੇ ਬਿਮਾਰੀ ਤਾਂ ਤੇਰੀ ਹਟ ਜਾਏਗੀ, ਲੇਕਿਨ ਤੈਨੂੰ ਪਥ ਪਰਹੇਜ਼ ਰੱਖਣਾ ਪਏਗਾ, ਕੁਪਥ ਤਿਆਗਣਾ ਪਏਗਾ, ਔਰ ਦਵਾਈ ਜਿਵੇਂ ਦੱਸੀ ਜਾਏਗੀ ਉਸੀ ਤਰ੍ਹਾਂ ਖਾਣੀ ਪਏਗੀ, ਕੁਛ ਦੇਰ ਵਿੱਚ ਤੂੰ ਅਰੋਗ ਹੋ ਜਾਏਗਾ, ਸੁਖੀ ਹੋ ਜਾਏਗਾ। ਡਾਕਟਰ ਦੇ ਕਹੇ ਅਨੁਸਾਰ ਪਥ ਰੱਖ ਕੇ, ਕੁਪਥ ਤੋਂ ਬਚ ਕੇ, ਜੋ ਦੱਸਿਆ ਅਨੁਸਾਰ ਦਵਾਈ ਵਰਤਦਾ ਹੈ, ਜ਼ਰੂਰ ਉਸਨੂੰ ਸਫਲਤਾ ਪ੍ਰਾਪਤ ਹੁੰਦੀ ਹੈ। ਇਸੀ ਤਰ੍ਹਾਂ ਇਹ ਜੀਵ ਵੀ ਜਨਮਾਂ ਜਨਮਾਂਤਰਾਂ ਦਾ ਹਉਮੈ ਦੇ ਰੋਗ ਵਿੱਚ ਗ੍ਰਸਿਆ ਹੋਇਆ ਹੈ, ਬਾਰ ਬਾਰ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਅਨੇਕਾਂ ਤਕਲੀਫਾਂ ਉਠਾਉਂਦਾ ਹੈ, ਇਸ ਮਾਨਵ ਤਨ ਵਿੱਚ ਵੀ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਹੈ। ਗਰੀਬ ਤੋਂ ਬਾਦਸ਼ਾਹ ਤੱਕ ਦੀ ਸਭ ਦੀ ਹੀ ਇਹੀ ਹਾਲਤ ਹੈ। ਇਹ ਤੋਂ ਬਚਣ ਵਾਸਤੇ ਸੰਤ ਜਨ ਡਾਕਟਰ ਹਨ, ਨਾਮ ਦੀ ਦਵਾਈ ਦਿੰਦੇ ਹਨ, ਨਾਮ ਜਪਣ ਦੇ ਢੰਗ ਤਰੀਕੇ ਜੁਗਤੀਆਂ ਉਗਤੀਆਂ ਬਹੁਤ ਸਾਰੀਆਂ ਹਨ, ਅਧਿਕਾਰ ਦੇ ਮੁਤਾਬਕ ਅਧਿਕਾਰੀ ਨੂੰ ਦੱਸਦੇ ਹਨ। ਬੁਰਾਈਆਂ ਜਿਹੜੀਆਂ ਨੇ ਬਦ ਪਰਹੇਜ਼ੀ ਹੈ, ਨੇਕੀ ਜਿਹੜੀ ਹੈ ਇਹ ਪਰਹੇਜ਼ ਹੈ, ਇਉਂ ਇਸਨੂੰ ਇਸ ਮਾਰਗ ਵਿੱਚ ਪ੍ਰਵਿਰਤ ਕਰਦੇ ਹਨ। ਗਣਕਾਂ ਨੂੰ ਮਹਾਤਮਾ ਨੇ ਸੋਚਿਆ ਵੀ ਇਹਦਾ ਮਨ ਅਜੇ ਕਾਫ਼ੀ ਮਲਨ ਹੈ, ਇਸਨੂੰ ਤੋਤੇ ਦੇ ਬਹਾਨੇ ਪਹਿਲੇ ਸ਼ੁੱਧ ਕਰਨਾ ਚਾਹੀਦਾ ਹੈ। ਤੋਤਾ ਰਾਮ ਰਾਮ ਪੜਿਆ ਸੀ, ਕਹਿਣ ਲੱਗੇ ਜੇਕਰ ਤੇਰੇ ਚਿੱਤ ਵਿੱਚ ਇਹੋ ਜਿਹਾ ਸ਼ੌਕ ਹੈ ਤੂੰ ਇਉਂ ਕਰਿਆ ਕਰ, ਅੰਮ੍ਰਿਤ ਵੇਲੇ ਸਵਖਤੇ ਬ੍ਰਹਮ ਮੁਹੂਰਤ ਵਿੱਚ ਪੈਰ ਸਵਾ ਪੈਰ ਆਤ ਰਹਿੰਦਿਆਂ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਬੈਠ ਕੇ ਇਹ ਤੋਤੇ ਤੋਂ ਦਿਨ ਚੜ੍ਹੇ ਤੱਕ ਰਾਮ ਰਾਮ ਕਹਾਇਆ ਕਰ ਤੇ ਆਪ ਕਿਹਾ ਕਰ। ਇਉਂ ਕਹਿੰਦਿਆਂ ਔਰ ਸੁਣਦਿਆਂ ਔਰ ਦੋਨਾਂ ਹਾਲਤਾਂ ਵਿੱਚ ਮਨ ਦੇ ਪਾਪ ਝੜਦੇ ਹਨ, ਮਨ ਦੀ ਮੈਲ ਦੂਰ ਹੁੰਦੀ ਹੈ, ਮਨ ਸ਼ੁੱਧ ਹੁੰਦਾ ਹੈ। ਸੋ ਸ਼ੁੱਧ ਹੋ ਕੇ ਸ਼ਾਂਤੀ ਔਰ ਸੁਖੀ ਵੀ ਹੁੰਦਾ ਹੈ, ਸ਼ਾਂਤ ਔਰ ਸੁਖੀ ਵੀ ਹੁੰਦਾ ਹੈ, ਅਖੀਰ ਪ੍ਰਭੂ ਦੇ ਮਿਲਾਪ ਦਾ ਅਧਿਕਾਰੀ ਹੋ ਜਾਂਦਾ ਹੈ। ਜੈਸੇ ਸਾਫ਼ ਕੱਪੜੇ ਨੂੰ ਰੰਗ ਸੋਹਣਾ ਚੜ੍ਹ ਜਾਇਆ ਕਰਦਾ, ਬ੍ਰਹਮ ਗਿਆਨ ਦਾ ਰੰਗ ਚੜ੍ਹ ਜਾਂਦਾ। ਇਉਂ ਗਣਕਾਂ ਨੇ ਸੰਤਾਂ ਦੇ ਬਚਨ ਤੇ ਪਹਿਰਾ ਦੇਣਾ ਸ਼ੁਰੂ ਕੀਤਾ। ਜੇ ਕੋ ਬਚਨ ਗਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀ ਆਪਣੇ ਗੱਲ ਸੁਣਿਆ ਸੀ। ਬਾਲਮੀਕ ਲੁਟੇਰਾ ਸੀ, ਰਹਿਜਨ ਸੀ, ਡਾਕੂ ਸੀ, ਜਦੋਂ ਉਸਨੇ ਸਤਪੁਰਸ਼ਾਂ ਦੇ ਬਚਨਾਂ ਤੇ ਪੂਰਾ ਪੂਰਾ ਪਹਿਰਾ ਦਿੱਤਾ, ਕੋਈ ਬਾਲਮੀਕ ਰਿਸ਼ੀ ਬਣ ਗਿਆ, ਤ੍ਰਿਕਾਲ ਦਰਸ਼ੀ ਬਣ ਗਿਆ। ਸ੍ਰੀ ਰਾਮ ਚੰਦਰ ਜੀ ਦੇ ਅਵਤਾਰ ਧਾਰਨ ਤੋਂ ਹਜ਼ਾਰ ਹਾ ਸਾਲ ਪਹਿਲੇ ਹੀ ਜੋ ਜੋ ਕੌਤਕ ਉਹਨਾਂ ਨੇ ਰਾਵਣ ਕੁੰਭਕਰਨ ਆਦਿ ਨੂੰ ਮਾਰਨ ਵਾਸਤੇ ਕਰਨੇ ਸੀ ਸਾਰੇ ਹੀ ਲਿਖ ਦਿੱਤੇ। ਇਸ ਕਰਕੇ ਹੀ ਤਮਾਮ ਬ੍ਰਹਿਮਾਣਾਂ ਵਿੱਚੋਂ ਵਾਲਮੀਕੀ ਰਾਮਾਇਣ ਦੀ ਮਹੱਤਤਾ ਜ਼ਿਆਦਾ ਹੈ, ਕਿਉਂਕਿ ਇੱਕ ਅਨੁਭਵੀ ਪੁਰਸ਼ ਦੀ ਬਣਾਈ ਹੋਈ ਹੈ। ਸੋਇਓ ਇਹ ਸਤਪੁਰਸ਼ਾਂ ਦੇ ਬਚਨਾਂ ਤੇ ਚੱਲਣ ਦਾ ਸਦਕਾ ਹੈ। ਸੋ ਗਣਕਾਂ ਨੇ ਕਿਹਾ, ਹਾਂ ਮੈਂ ਜ਼ਰੂਰ ਇਹਨਾਂ ਬਚਨਾਂ ਤੇ ਪਹਿਰਾ ਦਿਆਂਗੀ। ਰੋਜ਼ਾਨਾ ਉਸਨੇ ਉੱਠ ਕੇ ਮਹਾਤਮਾ ਦੇ ਬਚਨ ਕੁਛ ਹੋਰ ਹਦਾਇਤਾਂ ਕਰਕੇ ਚਲੇ ਗਏ, ਪਰ ਇਸਨੇ ਸਵੇਰੇ ਉੱਠ ਕੇ ਤੋਤੇ ਦੇ ਬਹਾਨੇ ਰਾਮ ਰਾਮ ਕਹਾਉਣਾ ਸ਼ੁਰੂ ਕਰ ਦਿੱਤਾ। ਸਾਧ ਸੰਗਤ, ਪਰਮੇਸ਼ਰ ਦੇ ਨਾਮ ਅਨੰਤ ਹਨ, ਇੱਕ ਨਹੀਂ ਹੈ। ਜਿਵੇਂ ਕਿਸੇ ਬਰਤਨ ਵਿੱਚ ਪਾਣੀ ਪਿਆ ਹੋਵੇ, ਸੋ ਉਸਨੂੰ ਆਪਣੀ ਆਪਣੀ ਬੋਲੀ ਵਿੱਚ ਅਲੱਹਦਾ ਅਲੱਹਦਾ ਅੱਖਰਾਂ ਦੁਆਰਾ ਨਿਰੂਪਣ ਕੀਤਾ ਜਾਂਦਾ ਹੈ। ਅੰਗਰੇਜ਼ੀ ਵਿੱਚ ਉਸਨੂੰ ਵਾਟਰ ਕਿਹਾ ਜਾਂਦਾ ਹੈ, ਹਿੰਦੀ ਵਿੱਚ ਉਸਨੂੰ ਜਲ ਕਹਿਣਗੇ, ਪੰਜਾਬੀ ਵਿੱਚ ਉਸਨੂੰ ਪਾਣੀ ਕਹਿਣਗੇ, ਫਾਰਸੀ ਵਿੱਚ ਆਪ ਕਹਿਣਗੇ, ਅਰਬੀ ਵਿੱਚ ਉਪ ਕਹਿਣਗੇ। ਇਸੀ ਤਰ੍ਹਾਂ ਉਹ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਜਿਸਨੇ ਕਰੋੜਾਂ ਬ੍ਰਹਮਣ ਰਚੇ ਸਿੱਧ ਅੰਦਰ ਬਾਹਰ ਪਰਿਪੂਰਨ ਹੈ ਫਿਰ ਜਦੋਂ ਚਾਹੁੰਦਾ ਸਭ ਨੂੰ ਲੈ ਕਰ ਲੈਂਦਾ ਹੈ ਉਹ ਅਨੰਤ ਸ਼ਕਤੀ ਉਹਦੇ ਅਨੰਤ ਨਾਮ ਹਨ ਸੋ ਇੱਕ ਨਾਮ ਇਸਨੂੰ ਤਾਰੇਗਾ ਅਨੇਕਾਂ ਬੇੜੀਆਂ ਦਰਿਆ ਦੇ ਕਿਨਾਰੇ ਖੜੀਆਂ ਹੁੰਦੀਆਂ ਹਨ ਮੁਸਾਫਰ ਨੇ ਪਾਰ ਜਾਣਾ ਹੋਵੇ ਤਾਂ ਸਾਰੀਆਂ ਬੇੜੀਆਂ ਤੇ ਪੈਰ ਨਹੀਂ ਰੱਖੇਗਾ ਇੱਕ ਬੇੜੀ ਅਖਤਿਆਰ ਕਰਨੀ ਪਵੇਗੀ ਇਸ ਕਰਕੇ ਇਉਂ ਪਰਮੇਸ਼ਵਰ ਦੇ ਨਾਮਾਂ ਵਿੱਚ ਕਈਆਂ ਨੂੰ ਭਰਮ ਪੈ ਕੇ ਇੱਕ ਦੂਜੇ ਨਾਲ ਮੁਖਾਲਫਤ ਪ੍ਰਤੀਤ ਹੁੰਦੀ ਹੈ ਕਈ ਲੜਦੇ ਝਗੜਦੇ ਹਨ ਲਗੜੇ ਝਗੜੇ ਪੈਦਾ ਕਰਦੇ ਨੇ ਇਹ ਤਾਂ ਫਜ਼ੂਲ ਗੱਲ ਹੈ ਸਯੋਂ ਕਰਕੇ ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਬਣਨਾ ਹੈ ਚਾਚੇ ਤਾਇਆਂ ਨਾਲ ਵੀ ਕਿਉਂ ਲੜਾਈ ਕਰਨੀ ਹੈ ਸੋ ਮਾਲਕ ਤਾਂ ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਹੀ ਬਣਨਾ ਹੈ ਇਸ ਕਰਕੇ ਅਸੀਂ ਆਪਣੇ ਧਰਮ ਦੇ ਅਨੁਸਾਰ ਨਾਮ ਜਪਣਾ ਹੈ ਦੂਸਰਿਆਂ ਨਾਲ ਵੈਰ ਵਿਰੋਧ ਕਰਨ ਦਾ ਪ੍ਰਯੋਜਨ ਕੀ ਹੈ ਸਵਯੰ ਕਰਕੇ ਆਸਾ ਸਿੰਘ ਗਣਕਾ ਨੂੰ ਪਰਮੇਸ਼ਵਰ ਦਾ ਨਾਮ ਰਾਮ ਨਾਮ ਇਹ ਦੱਸਿਆ ਵੀ ਇਸਦਾ ਜਾਪ ਕਰਿਆ ਕਰ ਸਾਰੇ ਹੀ ਪਰਮਾਤਮਾ ਦੇ ਨਾਮ ਪਾਪਾਂ ਨੂੰ ਧੋਣ ਨੂੰ ਸਮਰੱਥ ਹਨ ਸਾਬਣ ਕੋਈ ਵੀ ਹੈ ਸਾਰੇ ਹੀ ਸਾਬਣ ਮੈਲ ਕੱਟਣ ਨੂੰ ਸਮਰੱਥ ਹਨ ਸਵਯੰ ਗਣਕਾ ਨੇ ਰੋਜ਼ਾਨਾ ਹੀ ਐਸਾ ਆਪਣਾ ਨਿਯਮ ਬਣਾ ਲਿਆ ਅੰਮ੍ਰਿਤ ਰੱਖਣਾ ਸ਼ਾਸਨ ਬਹੁਤ ਮਹੱਤਤਾ ਰੱਖਦਾ ਹੈ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੈ ਚਾਓ ਇਹਨਾਂ ਦਰਿਆਵਾਂ ਸਿਉ ਦੋਸਤੀ ਮਨ ਸੱਚਾ ਨਾ ਚੌਥੇ ਪੈਰ ਨੇ ਅੰਮ੍ਰਿਤ ਵੇਲੇ ਬ੍ਰਹਮ ਮੁਹੂਰਤ ਵਿੱਚ ਜਦੋਂ ਰਾਤ ਦੇ ਵੇਲੇ ਖਾਣਾ ਦਾਣਾ ਖਾ ਕੇ ਇਨਸਾਨ ਸੌਂ ਜਾਂਦਾ ਦਿਨ ਦੇ ਕੰਮ ਕਰਦਾ ਥੱਕਿਆ ਹੁੰਦਾ ਨੀਂਦ ਜੋ ਇਹ ਸਰੀਰ ਦਾ ਇੱਕ ਹਿੱਸਾ ਹੈ ਇੱਕ ਖੁਰਾਕ ਹੈ ਇਹ ਪੂਰੀ ਨੀਂਦ ਲੈ ਕੇ 6 ਘੰਟੇ ਖੜਦਾ ਹੈ ਉੱਠ ਕੇ ਸੋ ਦਾਤਨ ਕੁਰਲਾ ਆਦਿ ਕਰਕੇ ਇਸ਼ਨਾਨ ਕਰਦਾ ਹੈ ਇਸ਼ਨਾਨ ਦੁਆਰਾ ਸਰੀਰ ਦੀ ਸ਼ੁੱਧੀ ਹੁੰਦੀ ਹੈ ਔਰ ਫਿਰ ਉਸ ਤੋਂ ਬਾਅਦ ਬੈਠ ਕੇ ਭਜਨ ਕਰਦਾ ਹੈ ਜਿਹੜੇ ਅੰਮ੍ਰਿਤ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਦੇ ਹਨ ਉਹਨੂੰ ਫਲ ਕੀ ਮਿਲਦਾ ਹੈ ਉਹਦੀ ਬਾਬਤ ਨੂੰ ਗੁਰੂ ਜੀ ਦੱਸਦੇ ਹੈ ਕਰ ਇਸ਼ਨਾਨ ਸਿਮਰ ਕਰਦੇ ਆਪਣਾ ਮਨ ਤਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸ਼ਰਨ ਪ੍ਰਗਟੇ ਭਲੇ ਸੰਯੋਗਾ ਮਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਜੋ ਸਿਮਰਨ ਭਜਨ ਕਰਦੇ ਹਨ ਉਹਨਾਂ ਨੂੰ ਮਨ ਔਰ ਤਨ ਦੋਨੋ ਕਿਸਮ ਦੀ ਅਰੋਗਤਾ ਮਿਲਦੀ ਹੈ। ਤਨ ਦੇ ਰੋਗਾਂ ਨਾਲ ਮਨ ਦੇ ਰੋਗ ਜ਼ਿਆਦਾ ਦੁਖਦਾਈ ਔਰ ਖਤਰਨਾਕ ਹੋਇਆ ਕਰਦੇ ਹਨ, ਬਲਕਿ ਅਗਲੇ ਜਨਮ ਦਾ ਹੇਤੂ ਵੀ ਮਨ ਦੇ ਰੋਗ ਹੀ ਹੁੰਦੇ ਹਨ, ਬੁਰੇ ਸੁਭਾਅ। ਸੋ ਇਹ ਦੋਨਾਂ ਦੀ ਨਿਵਿਰਤੀ ਹੁੰਦੀ ਹੈ, ਮਨ ਔਰ ਤਨ ਦੋਨਾਂ ਨੂੰ ਅਰੋਗਤਾ ਮਿਲਦੀ ਹੈ। ਤੀਜਾ ਲਾਭ ਹੈ ਕੋਟ ਵਿਘਨ ਲਾਥੇ ਪ੍ਰਭ ਸ਼ਰਣਾ, ਕਰੋੜਾਂ ਹੀ ਵਿਘਨ ਜਿਹੜੇ ਵਿਵਹਾਰ ਔਰ ਪਰਮਾਰਥ ਵਿੱਚ ਆਉਣ ਵਾਲੇ ਹੁੰਦੇ ਹਨ ਉਹ ਇਉਂ ਸਵੇਰੇ ਇਸ਼ਨਾਨ ਔਰ ਭਜਨ ਕਰਨ ਕਰਕੇ ਦੂਰ ਹੋ ਜਾਂਦੇ ਹਨ। ਇਸ ਕਰਕੇ ਵਿਹਾਰ ਪਰਮਾਰਥ ਦੋਨਾਂ ਵੀ ਸਫਲਤਾ ਪ੍ਰਾਪਤ ਹੁੰਦੀ ਹੈ। ਇਹਦੇ ਇਹ ਫਾਇਦੇ ਉਹ ਵਕਤ ਗੁਰਮੁਖਾਂ ਦੇ ਜਾਗਣ ਦਾ, ਇਸ਼ਨਾਨ ਕਰਕੇ ਭਜਨ ਕਰਨ ਦਾ ਹੈ। ਗਣਕਾਂ ਨੂੰ ਐਸੀ ਸਿਕਸ਼ਾ ਦਿੱਤੀ, ਉਸਨੇ ਰੋਜ਼ ਹੀ ਐਸਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਪਹਿਲ ਜਦੋਂ ਕੋਈ ਕੰਮ ਕਰਨਾ ਹੋਏ ਕੁਛ ਔਖ ਜਿਹੀ ਪ੍ਰਤੀਤ ਹੋਇਆ ਕਰਦੀ ਹੈ, ਹੱਥ ਨਾਲ ਕਰਨਾ ਪੈਂਦਾ ਹੈ, ਕਿਉਂਕਿ ਜਿਹੜੇ ਪੁਰਾਣੇ ਸੁਭਾਅ ਹਨ, ਪੁਰਾਣੇ ਖਿਆਲਾਤ ਹਨ, ਪੁਰਾਣੇ ਨੇਚੇ ਹਨ, ਉਹ ਵਾਰ ਵਾਰ ਆ ਕੇ ਇਸਦੇ ਮਨ ਨੂੰ ਆਪਣੇ ਵੱਲ ਨੂੰ, ਪੁਰਾਣਿਆਂ ਕਰਤੱਬਾਂ ਵੱਲ ਨੂੰ ਖਿੱਚਦੇ ਹਨ। ਪਰ ਜਦੋਂ ਕੁਛ ਦੇਰ ਹੱਥ ਨਾਲ ਕਰਦਾ ਹੈ ਇਹਦੇ ਉਹ ਸੁਭਾਵ ਦਰੁਸਤ ਹੋ ਜਾਂਦੇ, ਠੀਕ ਹੋ ਜਾਂਦੇ ਹਨ, ਅਖੀਰ ਆਦਤ ਬਣ ਜਾਂਦੀ ਹੈ। ਸੋ ਇੱਕ ਕਿਸਮ ਦਾ ਹੌਲੀ 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 ਇਸਨੂੰ ਨਾਮ ਦਾ ਅਮਲ ਬਣ ਜਾਂਦਾ, ਨਸ਼ਾ ਪ੍ਰਾਪਤ ਹੋ ਜਾਂਦਾ ਹੈ। ਇਹ ਕਾਇਦਾ ਹੈ ਚਾਰ ਕਿਤਨੇ ਭਜਨੀਕ ਮੰਨੇ ਹਨ, ਕਨਿਸ਼ਠ ਮੱਧਮ ਉੱਤਮ ਸ੍ਰੇਸ਼ਠ। ਕਨਿਸ਼ਠ ਭਜਨੀਕ ਤਾਂ ਉਹ ਹਨ ਜਿਹੜੇ ਆਪਣੇ ਨਿੱਤੇ ਨਿਯਮ ਜ਼ਰੂਰ ਕਰਦੇ ਹਨ ਪਰ ਮਨ ਨਹੀਂ ਲੱਗਦਾ, ਲੱਗੇ ਨਾ ਲੱਗੇ ਕਰਦੇ ਹਨ, ਉਹ ਨਾ ਕਰਨ ਵਾਲੇ ਨਾਲੋਂ ਹਜ਼ਾਰਾਂ ਗੁਣਾ ਚੰਗੇ ਹਨ। ਦੂਸਰੇ ਦਰਜੇ ਦੇ ਉਹ ਹਨ ਜਿਨ੍ਹਾਂ ਨੂੰ ਮੱਧਮ ਕਿਹਾ ਜਾਂਦਾ ਹੈ, ਉਹ ਮਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਮਨ ਨੂੰ ਬਾਹਰੋਂ ਰੋਕ ਕੇ ਭਜਨ ਵਿੱਚ ਜੋੜਨ ਦਾ ਉਹ ਵਾਰ ਵਾਰ ਅਭਿਆਸ ਕਰਦੇ ਹਨ। ਜਿਵੇਂ ਹੌਲੀ ਹੌਲੀ ਕਰਦੇ ਕਰਦੇ ਮਨ ਬਾਹਰੋਂ ਰੁਕ ਕੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ। ਤੀਸਰੇ ਦਰਜੇ ਦੇ ਉਹ ਹਨ ਕਾਫੀ ਦੇਰ ਦੇ ਅਭਿਆਸ ਨਾਲ ਮਨ ਸੋਹਣਾ ਟਿਕਣ ਲੱਗ ਜਾਂਦਾ ਹੈ, ਉਸ ਇਕਾਗਰਤਾ ਦੇ ਵਿੱਚ ਇਸਨੂੰ ਭਜਨ ਦਾ ਆਨੰਦ ਔਰ ਭਜਨ ਦਾ ਰਸ ਪ੍ਰਾਪਤ ਹੁੰਦਾ ਹੈ। ਚੌਥੇ ਦਰਜੇ ਦੇ ਭਜਨੀਕ ਉਹ ਹਨ ਸ੍ਰੇਸ਼ਠ, ਜਿਨ੍ਹਾਂ ਦੀ ਬਾਬਤ ਦੱਸਿਆ ਪ੍ਰਭੂ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ, ਉਹਨਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ ਰਹਿ ਜਾਂਦਾ, ਜਿਸ ਮੰਜ਼ਿਲ ਤੇ ਪਹੁੰਚਣਾ ਉੱਥੇ ਪਹੁੰਚ ਜਾਂਦੇ ਹਨ, ਆਖਰੀ ਮੰਜ਼ਿਲ ਹੈ। ਸੰਯੋਗ ਕਰਕੇ ਹੌਲੀ 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 ਜਿਵੇਂ MA ਦੀ ਡਿਗਰੀ ਲੈਣ ਵਾਸਤੇ ਇਹ ਤਾਂ ਨਹੀਂ ਹੋ ਸਕਦਾ ਇੱਕੋ ਸਾਲ ਵਿੱਚ ਮਿਲ ਜਾਏਗੀ, ਹੌਲੀ ਹੌਲੀ ਮਿਲੇਗੀ। ਪੰਜ ਸਾਲ ਪ੍ਰਾਇਮਰੀ ਕਰੇਗਾ, 10 ਸਾਲਾਂ ਵਿੱਚ ਮੈਟ੍ਰਿਕ ਕਰੇਗਾ, 14 ਸਾਲ BA ਕਰਨ ਨੂੰ ਲੱਗ ਜਾਣਗੇ, 2 ਸਾਲ MA ਕਰਨ ਨੂੰ ਹੋਰ ਲੱਗਣਗੇ, ਜੇ ਹੋਰ ਕੋਈ ਲਾਈਨ ਦੇ ਵਿੱਚ ਆਉਣਾ ਡਾਕਟਰੀ ਇੰਜੀਨੀਅਰ ਡੈਸਟਰੀ ਆਦਿ ਦੇ ਵਿੱਚ ਕਈ ਸਾਲ ਹੋਰ ਚਾਹੀਦੇ ਹਨ, ਅੱਧੀ ਉਮਰ ਲੱਗ ਕੇ ਕਿਤੇ ਡਾਕਟਰ ਇੰਜੀਨੀਅਰ ਬੈਰਿਸਟਰ ਬਣਦਾ ਹੈ, ਇਤਨੀ ਮਿਹਨਤ ਕਰਨੀ ਪੈਂਦੀ ਹੈ, ਫੀਸਾਂ ਭਰਨੀਆਂ ਪੈਂਦੀਆਂ ਨੇ, ਖੇਚਲ ਕਰਨੀ ਪੈਂਦੀ ਹੈ, ਕਿਤਨੀ ਮਿਹਨਤ ਨਾਲ ਇਹ ਕੁਛ ਪ੍ਰਾਪਤ ਹੁੰਦਾ ਹੈ। ਤੇ ਭਜਨ ਕਰਨ ਵਾਸਤੇ ਜਿਹਨੇ ਸਭ ਤੇ ਉੱਚਾ ਦਰਜਾ ਹਾਸਲ ਕਰਨਾ ਹੈ, ਬਾਦਸ਼ਾਹ ਦਾ ਬਾਦਸ਼ਾਹ ਬਣਨਾ ਹੈ, ਸੋ ਉਹਦੇ ਵਾਸਤੇ ਕੁਛ ਵੀ ਨਹੀਂ ਕਰਨਾ, ਆਸ਼ਚਰਜ ਬਾਤ ਇਹ ਕੈਸੇ ਹੋ ਸਕਦਾ, ਉਹਦੇ ਵਾਸਤੇ ਵੀ ਇਸੇ ਤਰ੍ਹਾਂ ਮਿਹਨਤ ਕਰਨੀ ਪੈਂਦੀ ਹੈ। ਮਜ਼ਲੇ ਸ਼ਰੀਅਤ ਤਰੀਕਤ ਮਾਰਫਤ ਹਕੀਕਤ, ਚਾਰ ਮਜ਼ਲਾਂ ਹਨ ਹਰ ਇੱਕ ਮਜ਼ਹਬ ਦੀਆਂ। ਮਜ਼ਲੇ ਸ਼ਰੀਅਤ ਤਾਂ ਪਹਿਲੀ ਹੈ, ਪਹਿਲੇ ਪਹਿਲ ਜਿਵੇਂ ਜਿਹਨੂੰ ਪ੍ਰਾਇਮਰੀ ਕਹਿੰਦੇ ਹਨ, ਉੱਧਰ 5 ਨਮਾਜ਼ਾਂ ਪੜ੍ਹਨ ਲੱਗ ਪੈਂਦੇ ਹਨ, ਉੱਧਰ 3 ਸੰਧਿਆ ਕਰਦੇ ਹਨ, ਸਾਡੇ ਗੁਰੂ ਘਰ ਵਿੱਚ ਅੰਮ੍ਰਿਤ ਛਕ ਕੇ 5 ਬਾਣੀਆਂ ਪੜ੍ਹਨ ਲੱਗ ਪੈਂਦੇ ਹਨ, ਇਹ ਮੰਜ਼ਲੇ ਸ਼ਰੀਅਤ ਕਹਿਲਾਉਂਦੀ ਹੈ। ਸ਼ਰੀਅਤ ਕਿਸੇ ਨਾਲ ਵਿਰੋਧ ਨਹੀਂ ਕਰਦੀ, ਵਿਰੋਧ ਨਹੀਂ ਸਿਖਾਉਂਦੀ, ਸਕੂਲ ਜਾਂ ਜਿਤਨੇ ਹਨ ਇੱਕ ਦੂਜੇ ਨਾਲ ਵਿਰੋਧ ਨਹੀਂ ਸਿਖਾਉਂਦੇ, ਉਹਨਾਂ ਦਾ ਕੰਮ ਵਿੱਦਿਆ ਦੇਣਾ ਹੈ ਬੱਚਿਆਂ ਨੂੰ, ਹੋਰ ਕੁਛ ਨਹੀਂ। ਜੇ ਵਿਰੋਧ ਪੈਦਾ ਕਰਨਾ ਹੈ ਆਪਣੀ ਗਲਤੀ ਮੰਨੀ ਜਾਂਦੀ ਹੈ। ਸੋ ਇਸ ਕਰਕੇ ਇਹ ਪਹਿਲੀ ਗੱਲ। ਦੂਸਰੇ ਦਰਜੇ ਵਿੱਚ ਇਹ ਜ਼ਿਆਦਾ ਸਿਮਰਨ ਦਾ ਅਧਿਕਾਰੀ ਹੁੰਦਾ ਹੈ, ਮੂਰਤ ਬੈਠ ਸੋਭਤ ਨਾਮ ਕੌਣ ਆਨੰਦ ਜਨ ਕੇਸ਼ਵ ਕਾਮ, ਮੂਰਤ ਬੈਠ ਸੋਭਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈਏ, ਨਿਰੰਤਰ ਸਿਮਰਨ, ਸਵਾਸਵਾ ਸਿਮਰਨ ਹੋਣਾ, ਪਰਾ ਬਾਣੀ ਸਿਮਰਨ ਹੋਣਾ, ਹਿਰਦੇ ਵੀ ਸਿਮਰਨ ਹੋਣਾ, ਮੱਧਾਂ ਬਾਣੀ ਸਿਮਰਨ ਹੋਣਾ, ਨਾਗਿਆ ਚੱਕ ਵੀ ਸਿਮਰਨ ਹੋਣਾ, ਤਿਕ ਵੀ ਸਿਮਰਨ ਹੋਣਾ, ਦਸਵੇਂ ਦੁਆਰ ਸਿਮਰਨ ਹੋਣਾ, ਇਤਿਹਾਸ ਅਨੇਕ ਇਹ ਭਜਨ ਦੀ ਟਿਕਾ ਦੇ ਥਾਂ ਹਨ। ਭਜਨ ਕਰਨ ਵਾਲੇ ਪੁਰਸ਼ਾਂ ਵਾਸਤੇ ਭਾਵੇਂ ਸਭ ਦੀ ਅਵਸਥਾ ਇੱਕੋ ਜਿਹੀ ਨਹੀਂ ਹੁੰਦੀ, ਸਭ ਦੀ ਬਿਰਤੀ ਇੱਕੋ ਥਾਂ ਨਹੀਂ ਟਿਕਿਆ ਕਰਦੀ, ਕੋਈ ਕਿਸੇ ਅਵਸਥਾ ਦਾ ਅਧਾਰੀ ਹੈ, ਕੋਈ ਕਿਸੇ ਦਾ ਸਤਿਕਾਰ ਦੇ ਮੁਤਾਬਕ ਹੁੰਦਾ ਹੈ। ਇਸ ਦਰਜੇ ਵਿੱਚ ਮਨ ਬਾਹਰੋਂ ਇਕੱਠਾ ਹੋ ਕੇ ਅੰਤਰਮੁਖ ਹੁੰਦਾ ਹੈ, ਅੰਦਰ ਆਉਂਦਾ ਹੈ, ਅੰਦਰ ਆ ਕੇ ਅੰਦਰ ਆਤਮਾ ਨਾਲ ਜੁੜ ਕੇ ਅੰਦਰੋਂ ਸ਼ਾਂਤੀ ਠੰਡ ਪ੍ਰਾਪਤ ਕਰਦਾ। ਇਉਂ ਕਰਦੇ ਕਰਦੇ ਜਦੋਂ ਸ਼ੁੱਧ ਤੇ ਇਕਾਗਰ ਹੋ ਜਾਂਦਾ ਹੈ, ਫਿਰ ਆਤਮਾ ਜੋ ਨਿਰਾਕਾਰ ਹੈ, ਰੂਪਰੇਖ ਸੁਨਿਆਰਾ ਹੈ, ਫਿਰ ਉਸਨੂੰ ਪਛਾਣਨ ਦੇ ਯੋਗ ਬੁੱਧ ਹੁੰਦੀ ਹੈ। ਕਿਉਂਕਿ ਅਸਥੂਲ ਚੀਜ਼ ਨੂੰ ਇਹਨਾਂ ਵੱਡੀਆਂ ਅੱਖਾਂ ਨਾਲ ਦੇਖਿਆ ਜਾਂਦਾ ਹੈ, ਬਰੀਕ ਚੀਜ਼ ਨੂੰ ਸੂਕਸ਼ਮ ਨੂੰ ਸੂਕਸ਼ਮ ਅੱਖਾਂ ਨਾਲ ਦੇਖਿਆ ਜਾਂਦਾ ਹੈ। ਆਤਮਾ ਕਿਉਂਕਿ ਅਤਿ ਸੂਕਸ਼ਮ ਹੈ, ਰੂਪ ਰੇਖਣ ਸੇ ਨਿਆਰਾ ਹੈ, ਉਸਨੂੰ ਦੇਖਣ ਵਾਸਤੇ ਉਹ ਜੀ ਬਰੀਕ ਬੁੱਧ ਕਰਨੀ ਪੈਂਦੀ ਹੈ। ਇਸ ਅਵਸਥਾ ਵਿੱਚ ਕਾਫੀ ਦੇਰ ਦੇ ਅਭਿਆਸ ਨਾਲ ਬੁੱਧ ਬਰੀਕ ਹੋ ਜਾਂਦੀ ਹੈ। ਤੀਸਰੀ ਮੰਜ਼ਿਲ ਮਾਰਫਤ ਜਿਸ ਨੂੰ ਕਹਿੰਦੇ ਹਨ, ਉਹ ਪ੍ਰਾਪਤ ਹੁੰਦੀ ਹੈ, ਉਹਦੇ ਵਿੱਚ ਉਹਦੀ ਸੂਝਬੂਝ ਪ੍ਰਾਪਤ ਹੁੰਦੀ ਹੈ। ਅਖੀਰ ਚੌਥੇ ਦਰਜੇ ਵਿੱਚ ਜਿਹਨੂੰ ਮੰਜ਼ਿਲ ਹੱਕ ਕਹਿੰਦੇ ਨੇ ਹਕੀਕਤ, ਉਹਦੇ ਵਿੱਚ ਤਾਂ ਇਹ ਬੂੰਦ ਜਿਵੇਂ ਸਮੁੰਦਰ ਵਿੱਚ ਮਿਲ ਜਾਂਦੀ ਹੈ, ਭਗਵਾਨ ਸਮੁੰਦਰ ਬਣ ਗਈ ਜਾਂ ਸਮੁੰਦਰ ਹੀ ਬਾਕੀ ਰਹਿ ਗਿਆ ਬੂੰਦ ਨਾਲ ਹੀ, ਇਸ ਕਰਕੇ ਉਸ ਤੋਂ ਪਰੇ ਕੋਈ ਅਵਸਥਾ ਨਹੀਂ ਹੈ, ਇਹ ਮੰਜ਼ਿਲੇ ਹੱਕ ਹੈ, ਇਸਨੂੰ ਐਵੇਂ ਕਹਿੰਦੇ ਹਨ। ਹੈਰਿਓਂ ਗਣਕਾਂ ਨੇ ਰੋਜ਼ ਦਾ ਅਭਿਆਸ ਕਰਨਾ ਸ਼ੁਰੂ ਕਰਤਾ, ਜਿਉਂ ਜਿਉਂ ਕਰਦੀ ਹੈ, ਸ਼ੌਕ ਸੀ, ਲਗਨ ਸੀ, ਭਾਵੇਂ ਹੱਠ ਕਰਨਾ ਪੈਂਦਾ, ਸਵੇਰੇ ਸਾਸਨ ਉੱਠਣਾ ਇਹ ਵੀ ਬੜਾ ਔਖਾ, ਕਲਯੁਗ ਦਾ ਜੁਲੜ ਸਭ ਦੇ ਉੱਪਰ ਹੁੰਦਾ ਹੈ, ਜੁਲੜ ਦੇ ਵਿੱਚ ਮੋਰੀਆਂ ਕਰਕੇ ਉੱਠਣਾ ਪੈਂਦਾ। ਜਦੋਂ ਗੁਰੂ ਨਾਨਕ ਜੀ ਨੂੰ ਕਲਯੁਗ ਮਿਲਿਆ ਹੈ, ਬਹੁਤ ਸਾਡੀ ਵਾਰਤਾਲਾਪ ਹੋਈ, ਉਸਦੇ ਪਾਸ ਇੱਕ ਜੁਲੜ ਪੁੱਛਣ ਲੱਗਿਆ ਇਹ ਕੀ ਚੀਜ਼ ਹੈ, ਸੋ ਕਲਯੁਗ ਕਹਿਣ ਭਾਈ ਮਰਦਾਨਾ ਇਹ ਆਲਸ ਦਾ ਜੁਲੜ ਹੈ। ਮੈਨੇ ਇਹਦਾ ਕੀ ਮਤਲਬ, ਕਹਿੰਦਾ ਇਹਦਾ ਮਤਲਬ ਇਹ ਹੈ, ਅੰਮ੍ਰਿਤ ਵੇਲੇ ਬ੍ਰਹਮ ਮੁਹੂਰਤ ਵਿੱਚ ਜੋ ਸਾਰੇ ਸਮਿਆਂ ਨਾਲੋਂ ਭਜਨ ਦੇ ਵਾਸਤੇ ਅੱਛਾ ਸਮਾਂ ਮੰਨਿਆ ਤਮਾਮ ਆਤਮਿਕ ਅੰਤਰਾਂ ਵਾਲਿਆਂ ਨੇ, ਉਸ ਮੌਕੇ ਸਭ ਲੋਕਾਂ ਤੇ ਸਿੱਟ ਦਿੰਦਾ ਮੈਂ, ਤਾਂ ਕਿ ਉੱਠ ਕੇ ਭਜਨ ਨਾ ਕਰ ਸਕੇ। ਕਿਉਂ, ਮੈਂ ਲੋਕਾਂ ਨੂੰ ਨਰਕਾਂ ਨੂੰ ਲਿਜਾਣਾ ਹੈ, ਭਜਨ ਨੇ ਨਰਕਾਂ ਚੋਂ ਕੱਢਣਾ ਹੈ, ਇਸ ਵਾਸਤੇ ਮੈਂ ਸਭ ਤੇ ਸਿੱਟ ਦਿੰਦਾ ਕਿ ਉੱਠ ਕੇ ਭਜਨ ਨਾ ਕਰ ਸਕੇ। ਉਹਦੇ ਵਿੱਚ ਬਹੁਤ ਸਾਰੀਆਂ ਗਲੀਆਂ ਮੋਰੀਆਂ ਸੀਗੀਆਂ, ਸੋ ਉਹ ਅਵਸਥਾ ਤੇ ਛੱਡ ਨਹੀਂ ਸਕੀ ਵੀ, ਉਸ ਅਵਸਥਾ ਨੂੰ ਕੋਈ ਛੱਡ ਨਹੀਂ ਸਕਦਾ ਜਿਸ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਏ। ਸਹੀਓਂ ਇਸੀ ਤਰ੍ਹਾਂ ਇਸ ਅਵਸਥਾ ਦੀ ਬਾਬਤ ਸਤਿਗੁਰੂ ਨਾਨਕ ਦੇਵ ਮਹਾਰਾਜ ਇੱਕ ਦਫਾ ਕੋਈ 14-15 ਸਾਲ ਦੀ ਉਮਰ ਹੈ, ਬੁੱਲ ਜ਼ੁਬਾਨ ਖਿਆਲ ਦੇ ਨਾਲ ਵਾਹਿਗੁਰੂ ਦਾ ਜਾਪ ਕਰਦੇ ਨੇ, ਭਾਵੇਂ ਭਜਨ ਸਿਮਰਨ ਅੰਤਰੀ ਪਹਿਲੇ ਜਿਹੜੇ ਦੱਸੇ ਨੇ ਬਹੁਤ ਸਾਰੇ ਤਰੀਕੇ ਹਨ, ਉਹਨਾਂ ਦੁਆਰਾ ਪਤਾ ਨਹੀਂ ਲੱਗਦਾ ਆਦਮੀ ਦੀ ਬਿਰਤੀ ਕਿੱਥੇ ਟਿੱਕੀ ਹੈ, ਤਾਂ ਜੇ ਬੁੱਲ ਹਿਲਦੇ ਹੋ, ਜ਼ੁਬਾਨ ਹਿਲਦੀ ਹੋਵੇ, ਫਿਰ ਪਤਾ ਲੱਗਦਾ ਕੁਛ ਨਾ ਕੁਛ ਬੁੱਲਾਂ ਨਾਲ ਕਹਿੰਦਾ ਹੈ। ਸਵਯੋਂ ਮਾਤਾ ਤ੍ਰਿਪਤਾ ਨੇ ਦੇਖਿਆ ਮੇਰੇ ਪੁੱਤਰ ਦੇ ਬੁੱਲ ਹਰ ਵਕਤ ਹਿਲਦੇ ਰਹੇ ਨੇ, ਕਦੇ ਕੋਈ ਬਿਮਾਰੀ ਹੋ ਗਈ। ਇੱਕ ਦਿਨ ਪਾਸ ਬਿਠਾ ਕੇ ਪੁੱਛਦੀ ਹੈ, ਪੁੱਤਰ ਜੀਓ ਕੀ ਗੱਲ ਹੈ, ਤੈਨੂੰ ਕੋਈ ਬਿਮਾਰੀ ਹੈ, ਕਿਸੇ ਡਾਕਟਰ ਹਕੀਮ ਤੋਂ ਦਿਖਾ। ਕਹਿਣ ਲੱਗਾ, ਮਾਤਾ ਜੀ ਬਿਮਾਰੀ ਤਾਂ ਕੋਈ ਨਹੀਂ, ਤੇਰੇ ਬੁੱਲ ਹਿਲਦੇ ਰਹਿੰਦੇ ਹਰ ਵਕਤ। ਕਹਿਣ ਲੱਗਾ, ਮਾਤਾ ਜੀ ਮੈਂ ਬੁੱਲਾਂ ਨਾਲ, ਜ਼ੁਬਾਨ ਨਾਲ, ਖਿਆਲ ਨਾਲ ਵਾਹਿਗੁਰੂ ਦਾ ਭਜਨ ਕਰਦਾ, ਇਸ ਕਰਕੇ ਮੇਰੇ ਬੁੱਲ ਹਿਲਦੇ, ਬਿਮਾਰੀ ਕੋਈ ਨਹੀਂ ਹੈ। ਇਹ ਸੁਣ ਕੇ ਮਾਤਾ ਕਹਿਣ ਲੱਗੀ, ਹਰ ਵਕਤ ਹੀ ਜਦ ਮੈਂ ਤੇਰੇ ਮੂੰਹ ਵੱਲ ਤੱਕਦੇ ਬੁੱਲ ਹਿਲਦੇ ਦੇ ਹਿਲਦੇ। ਹਾਂ, ਕਹਿਣ ਲੱਗੇ, ਮਾਤਾ ਮੈਨੂੰ ਅਮਲੀ ਇੰਨਾ ਹੋ ਗਿਆ, ਮੈਂ ਭਜਨ ਤੋਂ ਬਿਨਾਂ ਜੀ ਨਹੀਂ ਸਕਦਾ। ਸੋ ਇਹ ਮਾਤਾ ਕਹਿਣ ਲੱਗੀ, ਸੁਬਹਾ ਸ਼ਾਮ ਥੋੜਾ ਬਹੁਤਾ ਕਰ ਲੇ, ਸਵੇਰੇ ਘੰਟਾ ਦੋ ਘੰਟੇ ਕਰ ਲੇ, ਘੰਟਾ ਦੋ ਘੰਟੇ ਸ਼ਾਮ ਨੂੰ ਕਰ ਲੇ, ਹਰ ਵਕਤ ਭਜਨ ਕਰਨ ਦੀ ਕੀ ਲੋੜ ਹੈ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਮਾਤਾ ਮੈਨੂੰ ਅਮਲ ਇੰਨਾ ਹੋ ਚੁੱਕਾ, ਜੇ ਮੈਂ ਕਹਿਣਾ ਮੇਰਾ ਚਿੱਤ ਸ਼ਾਂਤ ਰਹਿੰਦਾ, ਜੇ ਮੈਨੂੰ ਵਿਸਰ ਜਾਂਦਾ ਮੇਰਾ ਚਿੱਤ ਅਤਿਅੰਤ ਦੁਖੀ ਤੇ ਅਸ਼ਾਂਤ ਹੋ ਜਾਂਦਾ। ਉਸ ਮੌਕੇ ਆਸਾ ਰਾਗ ਵਿੱਚ ਇਉਂ ਉਚਾਰਨ ਕਰਕੇ ਦੱਸਿਆ, ਅੱਖਾਂ ਜੀ ਮਾਂ ਵਿਸਰੇ ਮਰ ਜਾਵਾਂ, ਅੱਖਾਂ ਜੀ ਮਾਂ ਵਿਸਰੇ ਮਰ ਜਾਵਾਂ, ਆ ਪੱਕਾ ਸਾਚਾ ਨਾਮ। ਜਿੰਨੀ ਦੇਰ ਤੱਕ ਕੁਛ ਸੁਭਾਅ ਨਹੀਂ ਬਣ ਜਾਂਦਾ ਇਸ ਪਾਸੇ ਸਿਮਰਨ ਭਜਨ ਕਰਨ ਦਾ, ਪੁਰਾਣੇ ਸੁਭਾਅ, ਪੁਰਾਣੀ ਸੁਸਾਇਟੀ ਔਰ ਪੁਰਾਣੀਆਂ ਆਦਤਾਂ, ਪੁਰਾਣੇ ਨੇਚੇ, ਪੁਰਾਣੇ ਖਿਆਲਾਤ ਜਿਹੜੇ ਦੂਸਰੇ ਪਾਸੇ ਨੂੰ ਖਿੱਚਣ ਵਾਲੇ ਨੇ, ਉਹ ਨਹੀਂ ਜਿੱਤੇ ਜਾਂਦੇ, ਉਹਨਾਂ ਦੇ ਸਿਕਾਰ ਨਹੀਂ ਪੈ ਜਾਂਦਾ। ਆਖਣ ਔਖਾ ਸਾਚਾ ਨੂੰ ਅੱਠੇ ਪੈਰ ਤਾਂ ਕੀ ਥੋੜਾ ਬਹੁਤਾ ਵੀ ਨਹੀਂ ਕਿਹਾ ਜਾਂਦਾ। ਲਾਹੌਰ ਵਿੱਚ ਇੱਕ ਸਮੇਂ ਚਾਰ ਭਗਤ ਹੋਏ ਹਨ, ਭਗਤ ਕਾਨਾ, ਭਗਤ ਛੱਜੂ, ਭਗਤ ਪੀਲੋ, ਭਗਤ ਸ਼ਾਹ ਹੁਸੈਨ। ਇਹ ਚਾਰੇ ਪਰਮਗਿਆਨੀ ਸਨ। ਇਹਨਾਂ ਵਿੱਚੋਂ ਕਾਨਾ ਪੁਰਾਣਾ ਯਾਮੀ ਸੀ, ਜਿਹਦੀ 500 ਸਾਲ ਦੀ ਆਯੂ ਸੀ। ਸੰਯੋਗ ਕਰਕੇ ਭਗਤ ਛੱਜੂ ਦੀ ਬਾਬਤ ਮਸ਼ਹੂਰ ਹੈ, ਛੱਜੂ ਦੇ ਚਵਾਰੇ ਤੈਸੀ ਬਲਖ ਨਾ ਬੁਖਾਰ। ਉਹਨਾਂ ਸਮੇਂ ਵੀ ਅੱਜ ਕੱਲ੍ਹ ਵਾਂਗੂ ਏਅਰ ਕੰਡੀਸ਼ਨ ਵਗੈਰਾ ਇਹੋ ਜਿਹੇ ਸਿਸਟਮ ਤਾਂ ਹੈ ਨਹੀਂ ਸਨ। ਸੋਇਓ ਛੱਜੂ ਦਾ ਚਵਾਰਾ ਸ਼੍ਰੀ ਜੀ ਦੇ ਵਿੱਚ ਬੈਠ ਕੇ ਭਜਨ ਕਰ ਰਹੀ, ਚਾਰ ਚਾਰੇ ਬਾਰੀਆਂ ਰੱਖੀਆਂ ਸਨ, ਗਰਮੀ ਨਵੀਂ ਹਵਾ ਆਉਂਦੀ ਤੇ ਬਿਰਤੀ ਟਿਕਾ ਕੇ ਉਹ ਆਨੰਦ ਵਿੱਚ ਮਸਰੂਰ ਹੁੰਦਾ ਸੀ। ਸੋ ਗਰਮੀ ਦਾ ਮਹੀਨਾ ਜੇਠ ਹਾੜ ਦੇ ਦਿਨ, ਲਾਹੌਰ ਵਿੱਚ ਗਰਮੀ ਵੀ ਇੱਧਰ ਨਾਲ ਕੋਈ ਥੋੜੀ ਜ਼ਿਆਦਾ ਪੈਂਦੀ। ਸੋ ਸਵੇਰੇ ਸਵਖਤੇ ਅੱਧੀ ਰਾਤ ਤੋਂ ਘਰੋਂ ਨਿਕਲ ਜਾਣਾ ਭਗਤ ਛੱਜੂ ਨੇ, ਨਾਲ ਦੀ ਦਰਿਆ ਰਾਵੀ ਵਗਦਾ ਹੈ ਉਹਦੇ ਵਿੱਚ ਇਸ਼ਨਾਨ ਕਰਕੇ ਉਹਦੇ ਕਿਨਾਰੇ ਬੈਠ ਕੇ ਦਿਨ ਚੜ੍ਹੇ ਤੱਕ ਜਾਂ ਕਈ ਦਫ਼ਾ ਦੁਪਹਿਰ ਤੱਕ ਵੀ ਆਪਣਾ ਭਜਨ ਸਿਮਰਨ ਵਿੱਚ ਮਸਤ ਰਹਿਣਾ। ਇੱਕ ਦਿਨ ਦਾ ਜ਼ਿਕਰ, ਕਾਫ਼ੀ ਦੇਰ ਹੋ ਗਈ, ਦੁਪਹਿਰ ਦਾ ਵਕਤ ਹੋ ਗਿਆ, ਉੱਥੇ ਬੈਠੇ ਹਾਂ, ਮਨ ਜ਼ਿਆਦਾ ਲੱਗਿਆ ਹੈ। ਆਪ ਜੀ ਦੇ ਸਫੈਦ ਸ਼ੁੱਧ ਵਸਤਰ ਪਹਿਨੇ ਹੋਏ ਹਨ, ਛੱਤਰੀ ਲੱਗੀ ਹੋਈ ਹੈ, ਹੌਲੀ ਹੌਲੀ ਆਪਣੇ ਘਰ ਨੂੰ ਆ ਰਹੇ ਹਨ। ਰਸਤੇ ਦੇ ਵਿੱਚ ਇੱਕ ਕਿਸੇ ਸ਼ਾਹੂਕਾਰ ਦੀ ਬੜੀ ਭਾਰੀ ਬਿਲਡਿੰਗ ਤਿਆਰ ਹੋ ਰਹੀ ਸੀ, ਬਹੁਤ ਉੱਚੀ, ਅੱਧੇ ਅਸਮਾਨ ਰਾਜ ਲੋਕ ਪੈੜਾਂ ਬੰਨੀ ਬੈਠੇ ਹਨ ਤੇ ਚਿਣਾਈ ਕਰਦੇ ਹਨ। ਉੱਪਰ ਸੂਰਜ ਦੀ ਤਪਸ਼ ਨੇੜੇ ਲੋਕ ਚੱਲਦੀ ਹੈ। ਸੰਯੋਗ ਕਰਕੇ ਭਗਤ ਛੱਜੂ ਨੂੰ ਆਉਂਦਿਆਂ ਦੇਖ ਕੇ ਉਹਨਾਂ ਵਿੱਚ ਰਾਜ ਲੋਕਾਂ ਵਿੱਚ ਇੱਕ ਕੋਈ ਮਸਖਰੇ ਸੁਭਾਅ ਦਾ ਬੰਦਾ ਸੀ, ਉਹਨੇ ਇੱਕ ਆਵਾਜ਼ਾ ਕੱਸਿਆ, ਬਈ ਭਗਤੀ ਕਰਨੀ ਚਾਹੀਦੀ ਹੈ, ਚਿੱਟੇ ਕੱਪੜੇ ਪਾਇਆ ਕਰਾਂਗੇ, ਛੱਤਰੀਆਂ ਲਾ ਕੇ ਤੁਰਿਆ ਕਰਾਂਗੇ, ਨਾਲੇ ਲੋਕ ਮੱਥੇ ਟੇਕਿਆ ਕਰਨਗੇ। ਇਹ ਉਸਨੇ ਇੱਕ ਕਿਸਮ ਦਾ ਟੀਚਰ ਮਾਹੌਲ ਦੀ ਸ਼ਕਲ ਵਿੱਚ ਗੱਲ ਕਹੀ, ਜਿਹੜੀ ਛੱਜੂ ਦੇ ਕੰਨ ਵਿੱਚ ਪੈ ਗਈ। ਭਗਤ ਛੱਜੂ ਨੇ ਸੋਚਿਆ ਭਗਤੀ ਕਰਨੀ ਇਹਨਾਂ ਨੇ ਹਾਲਾ ਜੀ ਦੇ ਘਰ ਹੀ ਮੰਨਿਆ ਹੋਇਆ, ਥੋੜ੍ਹਾ ਜਿਹਾ ਇਸਨੂੰ ਜਾਣੂ ਕਰਾ ਦੇਣਾ ਚਾਹੀਦਾ ਹੈ। ਔਰ ਤਾਂ ਲੰਘ ਗਏ। ਦੂਏ ਤੀਏ ਦਿਨ ਆ ਕੇ ਕਹਿਣ ਲੱਗੇ, ਸ਼ਾਮ ਦਾ ਵਕਤ ਸੀ, ਛੁੱਟੀ ਹੋਣ ਵਾਲੀ ਸੀ, ਉਹਨਾਂ ਨੂੰ ਕਹਿਣੇ, ਭਾਈ ਰਾਜ ਲੋਕ ਸਾਡੇ ਥੋੜ੍ਹਾ ਜਿਹਾ ਕੰਮ ਹੈ, ਜੇ ਕਰਿਆ ਹੋ ਤਾਂ। ਉਹ ਕਹਿਣੇ, ਭਗਤ ਜੀ ਇੱਥੇ ਤਾਂ ਸੇਠ ਜੀ ਦੀ ਹਵੇਲੀ ਬਹੁਤ ਵੱਡੀ ਹੈ, ਪਤਾ ਨਹੀਂ ਕਿੰਨੇ ਸਾਲ ਲੱਗ ਜਾਣ, ਕਈ ਮੰਜ਼ਲੀ ਹੈ, ਤੁਹਾਡੇ ਕਿੰਨਾ ਕੁ ਕੰਮ ਹੈ? ਸਾਡੇ ਤਾਂ ਬਸ ਇੱਕ ਦੋ ਦਿਨ ਦਾ ਕੰਮ ਹੈ। ਕਹਿਣ ਸੇਠ ਜੀ ਨੂੰ ਪੁੱਛ ਲਓ, ਜੇ ਵਿਜਿਟਿੰਗ ਆਉਣਾ ਚੱਕਰ ਮਾਰ ਜੋ, ਨਹੀਂ ਫਿਰ ਜਿਵੇਂ ਸੇਠ ਜੀ ਕਹਿਣ ਕਿਉਂ ਕਰ ਲਿਓ। ਕਹਿਣਾ, ਅੱਛਾ ਜੀ, ਅੱਛਾ ਗਿਆ ਸੇਠ ਜੀ ਆਉਣਗੇ ਤਾਂ। ਸੇਠ ਜੀ ਨੂੰ ਕਹਿਣ ਲੱਗਿਆ, ਭਗਤ ਛੱਜੂ ਜੀ ਆਏ ਸਨ, ਕਹਿੰਦੇ ਦੋ ਦਿਨ ਦਾ ਕੰਮ ਹੈ, ਆਪਣਾ ਤਾਂ ਬਹੁਤ ਵੱਡਾ ਕੰਮ ਹੈ, ਲੰਮਾ, ਕਈ ਸਾਲ ਲੱਗ ਜਾਣੇ, ਜੇ ਹੁਕਮ ਹੋਵੇ ਦੋ ਦਿਨ ਉੱਥੇ ਲਾਈਏ। ਸੇਠ ਜੀ ਕਹਿਣ ਲਾਇਆ, ਕੋਈ ਗੱਲ ਨਹੀਂ, ਭਗਤ ਜੀ ਦਾ ਕੰਮ ਕਰਿਆ। ਛੁੱਟੀ ਮਿਲ ਗਈ। ਸੋ ਦੂਜੇ ਦਿਨ ਸਵੇਰੇ ਹੀ ਸਾਰੇ ਆ ਗਏ ਉੱਥੇ ਛੱਜੂ ਜੀ ਦੇ ਘਰ। ਕਹਿਣ ਲੱਗੇ, ਭਗਤ ਜੀ ਅਸੀਂ ਆ ਗਏ ਹਾਂ, ਸਾਨੂੰ ਸੇਠ ਜੀ ਵੱਲੋਂ ਛੁੱਟੀ ਮਿਲ ਗਈ ਹੈ, ਦੱਸੋ ਕਿਹੜਾ ਕੰਮ ਹੈ, ਸਾਨੂੰ ਦਿਖਾਓ ਜ਼ਰਾ। ਅੱਛਾ ਦਿਖਾਉਂਦੇ ਹਾਂ ਭਾਈ, ਇਉਂ ਦੱਸੋ, ਪਹਿਲੇ ਤੁਸੀਂ ਇਸ਼ਨਾਨ ਕਰ ਲਏਗਾ? ਕਈ ਲੋਕ ਤਾਂ ਗਰਮੀ ਦੇ ਮੌਸਮ ਵਿੱਚ ਵੀ ਇਸ਼ਨਾਨ ਨਹੀਂ ਕਰਦੇ, ਸਾਲ ਸਾਲ ਲੰਘ ਜਾਂਦਾ ਕਈ ਲੋਕਾਂ। ਹਾਲਾਂਕਿ ਸਭ ਤੋਂ ਪਹਿਲਾ ਕਰਤੱਵ ਇਨਸਾਨ ਦਾ, ਸਭ ਤੋਂ ਉੱਠ ਕੇ ਸੋਡਾ ਤਨਕੁੱਲਾ ਇਸ਼ਨਾਨ ਆਦਿ ਕਰਕੇ ਥੋੜਾ ਬਹੁਤ ਭਜਨ ਕਰਨਾ ਜ਼ਰੂਰੀ ਹੈ। ਇਸ ਤੋਂ ਬਿਨਾਂ ਜੇ ਇਨਸਾਨ ਕੋਈ ਚੰਗੇ ਚੰਗੇ ਪਦਾਰਥ ਖਾਂਦਾ, ਮਾਨੋ ਬਿਸ਼ਟਾ ਖਾਂਦਾ ਹੈ, ਦੁੱਧ ਆਦਿ ਪੀਂਦਾ, ਮਾਨੋ ਰੱਤ ਪੀਂਦਾ, ਪਹਿਲਾ ਕਰਤੱਵ ਇਹ ਹੈ। ਕਿਉਂਕਿ ਆਤਮਾ ਦੀ ਖੁਰਾਕ, ਰੂਹ ਔਰ ਜਿਸਮ ਦੋ ਚੀਜ਼ਾਂ ਹਨ। ਜਿਸਮ ਦੀ ਖੁਰਾਕ ਜਿਸ ਜਿਸਮ ਨੇ ਇੱਕ ਦਿਨ ਰਹਿਣਾ ਨਹੀਂ ਹੈ, ਸਭ ਜਾਣਦੇ ਹਨ ਕਿ ਸਭ ਦੇ ਜਿਸਮ ਹੌਲੀ ਹੌਲੀ ਜਦੋਂ ਸਮਾਂ ਆਉਂਦਾ ਤੁਰਦੇ ਜਾਂਦੇ। ਰਾਜਾ ਰਾਣਾ ਗਰੀਬ ਅਮੀਰ ਆਪ ਵਿੱਚ ਮਿਲ ਗਏ। ਸਿਕੰਦਰ ਦੀ ਮਾਂ ਜਿਹੜਾ ਤਮਾਮ ਦੁਨੀਆਂ ਫਾਤਿਹਾ ਮੰਨਿਆ, ਆਵਾਜ਼ਾਂ ਮਾਰਦੀ ਹੈ ਕਬਰਸਤਾਨ ਵਿੱਚ ਸਿਕੰਦਰ ਨੂੰ। ਆਵਾਜ਼ ਆਈ ਕਬਰਾਂ ਵਿੱਚੋਂ ਮਾਤਾ ਕਿ ਸਿਕੰਦਰ ਨੂੰ ਆਵਾਜ਼ਾਂ ਮਾਰਦੀਆਂ, ਕਹਿੰਦੀ ਮੈਂ ਆਪਣੇ ਪੁੱਤਰ ਨੂੰ, ਤੇਰਾ ਪੁੱਤਰ ਇੱਥੇ ਤਾਂ ਹਜ਼ਾਰਾਂ ਸਿਕੰਦਰ ਹੋ ਚੁੱਕੇ ਨੇ, ਇੱਕ ਤੇਰਾ ਪੁੱਤਰ ਗਿਆ। ਇਉਂ ਕਰਕੇ ਦੁਨੀਆਂ ਦੇ ਵਿੱਚ ਜੋ ਵੀ ਆਇਆ ਅਖੀਰ ਆਦ ਮਾਤਾ ਦੀ ਗੋਦ, ਅੰਤ ਸ਼ਮਸ਼ਾਨ ਭੂਮ ਖਾਕ ਦੀ ਮੁੱਠੀ ਬਣ ਜਾਣਾ ਸਭ ਨੇ, ਇਹ ਸਭ ਦੇਖਦੇ ਹਾਂ। ਇਉਂ ਕਰਕੇ ਪਰ ਆਓ ਇਉਂ ਕਈ ਪ੍ਰੇਮੀ ਇਹੋ ਜਿਹੇ ਹਨ ਜਿਹੜੇ ਇਸ਼ਨਾਨ ਵਗੈਰਾ ਧਿਆਨ ਹੀ ਦਿੰਦੇ ਹਨ, ਪਰ ਪਹਿਲੇ ਰੂਹ ਦੀ ਖੁਰਾਕ ਜਿਹੜੀ ਹੈ ਇਸ਼ਨਾਨ ਵਗੈਰਾ ਕਰਕੇ ਥੋੜਾ ਬਹੁਤਾ ਭਜਨ ਪਾਠ ਕਰਨਾ ਹਰ ਇੱਕ ਦਾ ਹੀ ਕਰਤੱਵ ਹੈ। ਇਹ ਰੂਹ ਦੀ ਖੁਰਾਕ ਹੈ, ਸਾਡਾ ਆਪਣਾ ਆਪਾ ਰੂਹ ਹੈ। ਜਿਸਮ ਦੇ ਬਿਨਸਨ ਕਰਕੇ ਰੂਹ ਨਹੀਂ ਬਿਨਸਦੀ ਹੁੰਦੀ, ਮਨ ਹਾਰੇ ਜੀਰਾ ਨਾਹੀਂ, ਹੋਰ ਦੇ ਧਾਰ ਲੈਂਦੀ ਹੈ। ਇਸ ਕਰਕੇ ਸਰੀਰ ਇੱਥੇ ਛੋੜ ਜਾਣਾ, ਅਸੂਲ ਸਰੀਰ ਸੂਖਸ਼ਮ ਸੀਰ ਦੇ ਸਹਿਤ ਇਸਨੇ ਅੱਗੇ ਜਾਣਾ ਹੈ। ਕਰਮਾਂ ਦੇ ਅਨੁਸਾਰ, ਵਾਸ਼ਨਾ ਅਨੁਸਾਰ ਮੋਹ ਦਾ ਵੱਧਾ ਹੋਇਆ, ਜਿਸਮ ਬ੍ਰਹਮ ਗਿਆਨ ਦੁਆਰਾ ਤੱਤ ਗਿਆਨ ਵਾਸ਼ਨਾ ਗਮਨ ਨਾਸ ਹੋ ਗਿਆ, ਉਹਦਾ ਜਨਮ ਮਨ ਕੱਟਿਆ ਜਾਂਦਾ, ਉਹਨੂੰ ਜਾਣ ਦੀ ਫਿਰ ਚੱਕਰ ਖਤਮ ਹੋ ਉਸਦਾ। ਸਯੋਂ ਕਰਕੇ ਉਹ ਉਹਨੂੰ ਪੁੱਛਣ ਲੱਗੇ ਭਗਤ ਛਜੂ ਜੀ ਉਹਨਾਂ ਨੂੰ, ਭਾਈ ਤੁਸੀਂ ਇਸ਼ਨਾਨ ਕਰ ਲਿਆ ਕਿ ਨਾ? ਕਹਿਣਗੇ ਜੀ ਇਸ਼ਨਾਨ ਤਾਂ ਕਰਿਆ ਹਾਂ। ਅੱਛਾ ਜੀ ਇਸ਼ਨਾਨ ਕਰਿਆ, ਗਰਮੀ ਦਾ ਮੌਸਮ ਹੈ, ਚਲੋ ਪੰਜ ਇਸ਼ਨਾਨ ਹੀ ਕਰ ਲਓ, ਦੋ ਹੱਥ ਦੋ ਪੈਰ ਮੂੰਹ ਪੰਜ ਇਸ਼ਨਾਨਾ ਕਰ ਲਓ, ਸ਼ੁੱਧੀ ਹੋ ਜਾਏਗੀ। ਕਹਿਣਗੇ ਜੀ ਕਰ ਲੈਂਦੇ ਹਾਂ, ਸਾਨੂੰ ਕੰਮ ਤਾਂ ਦੱਸੋ ਕਿਹੜਾ ਹੈ, ਇਹ ਤਾਂ ਕੁਛ ਹੋਰ ਗੱਲ ਹੈ ਤੁਸੀਂ ਜੋ ਕਹਿ ਰਹੇ ਹੋ। ਕਹਿਣਗੇ ਤੁਹਾਡਾ ਤੁਹਾਨੂੰ ਕੰਮ ਦੱਸ ਰਹੇ ਹਾਂ। ਖੈਰ ਕਰ ਲਿਆ, ਚੁਬਾਰੇ ਦੇ ਉੱਪਰ ਸਵਾਰੀ ਵਿੱਚ ਉਹਨਾਂ ਨੇ ਇੱਕ ਇੱਕ ਆਸਣ, ਉਹਦੇ ਉੱਪਰ ਇੱਕ ਛੋਟੀ ਛੋਟੀ ਦੋ ਦੋ ਪੈਸਾ ਭਰ ਦੀ ਮਾਲਾ ਰੱਖ ਦਿੱਤੀ ਹੋਈ ਸੀ। ਸਭ ਨੂੰ ਉੱਪਰ ਲੈ ਕੇ ਕਹਿਣਗੇ ਦੇਖੋ ਇਹ ਆਸਣ ਤੇ, ਇੱਕ ਇੱਕ ਆਸਣ ਤੇ ਬੈਠ ਜਾਓ, ਇਹ ਲਓ ਮਾਲਾ, ਹਰਮਨ ਕੇ ਨਾਲ ਪਰਮਾਤਮਾ ਦਾ ਨਾਮ ਕਹੀ ਚੱਲੋ, ਦੁਪਹਿਰ ਤੱਕ ਕਰੋ, ਫਿਰ ਤੁਹਾਨੂੰ ਛੁੱਟੀ ਮਿਲ ਜਾਏਗੀ। ਪ੍ਰਸ਼ਾਦ ਪਾਣੀ ਰੋਟੀ ਰੋਟੀ ਖਾਣਾ ਜਾ ਕੇ ਦੋ ਘੰਟੇ ਆਰਾਮ ਕਰ ਲਿਓ, ਫਿਰ ਆ ਜਾਓ, ਫਿਰ ਸ਼ਾਮ ਤੱਕ ਕਰਿਓ। ਜਿੰਨੇ ਹੀ ਤਨਖਾਹ ਯਾਨੀ ਜਿੰਨੇ ਪੈਸੇ ਰੋਜ਼ ਦੀ ਮਜ਼ਦੂਰੀ ਮਿਲਦੀ ਹੈ ਸੇਠ ਜੀ ਵੱਲੋਂ, ਉਦੋਂ ਥੋੜ੍ਹੀ ਜ਼ਿਆਦਾ ਦੇ ਦਾਂਗੇ, ਇਹ ਕੰਮ ਤੁਸੀਂ ਕਰੋ। ਇੰਨੀ ਗੱਲ ਕਹਿ ਕੇ ਭਗਤ ਜੀ ਤਾਂ ਪੌੜੀਆਂ ਤਾਂ ਹੀ ਨੀਚੇ ਉਤਰਿਆ ਹੈ। ਉਹ ਇੱਕ ਦੂਜੇ ਨੂੰ ਕਹਿੰਦੇ ਨੇ ਕੀ ਕੰਮ ਦੱਸਿਆ ਸਾਨੂੰ, ਸਾਡਾ ਕੰਮ ਤਾਂ ਇੱਟਾਂ ਭੰਨਣਾ ਹੈ, ਚਿਣਾਈ ਕਰਨੀ ਹੈ, ਇਹ ਕੀ ਕੰਮ ਦੱਸਿਆ? ਫਿਰ ਭਗਤ ਜੀ ਉੱਪਰ ਚੜ੍ਹ ਕਹਿਣ, ਕਿਉਂ ਭਾਈ ਤੁਸੀਂ ਕੰਮ ਨਹੀਂ ਸ਼ੁਰੂ ਕੀਤਾ? ਭਗਤ ਜੀ ਸਾਡਾ ਕੰਮ ਦੱਸੋ, ਅਸੀਂ ਰਾਜ ਲੋਕ ਹਾਂ, ਅਸੀਂ ਚਿਣਾਈ ਕਰਨੀ, ਮਕਾਨ ਬਣਾਉਣ ਵਾਲੇ ਲੋਕ ਹਾਂ। ਕਹਿਣ ਲੱਗੇ ਇਹ ਹਰੇਕ ਦਾ ਹੀ ਕੰਮ ਹੈ ਭਜਨ ਕਰਨਾ, ਕੋਈ ਐਸਾ ਬੰਦਾ ਨਹੀਂ ਜਿਹਦਾ ਨਹੀਂ ਕੰਮ ਹੈ। ਹਰ ਇਨਸਾਨ ਜਿਹੜਾ ਹੈ ਰੂਹ ਔਰ ਜਿਸਮ ਦੋ ਚੀਜ਼ਾਂ ਦਾ ਬਣਿਆ ਹੋਇਆ ਹੈ। ਜਿਸਮ ਦੀ ਖੁਰਾਕ ਖਾਨੀ ਜੋ ਨਾਸ਼ਵੰਤ ਹੈ, ਦਿਨ ਰਾਤ ਦਿੰਦੇ ਹਾਂ, ਕਹਿਦਾ ਬੇਕਹਿਦਾ ਖੁਰਾਕ ਵੀ ਦਿੰਦੇ ਹਾਂ, ਲੇਕਿਨ ਰੂਹ ਦੀ ਖੁਰਾਕ ਜਿਹੜਾ ਸਾਡਾ ਆਪਣਾ ਆਪਾ ਹੈ, ਉਹਦੀ ਕੁਛ ਨਹੀਂ ਦਿੰਦਾ ਕੋਈ। ਇਹ ਤਾਂ ਸਭ ਦਾ ਹੀ ਫਰਜ਼ ਹੈ, ਤੁਹਾਡਾ ਮੇਰਾ ਸਭ ਦਾ ਫਰਜ਼ ਹੈ ਭਜਨ ਕਰਨਾ, ਹਰ ਇੱਕ ਦਾ ਫਰਜ਼ ਹੈ, ਨਾ ਕਰੇ ਉਹਦੀ ਆਪਣੀ ਗਲਤੀ ਹੈ। ਸਯੋਂ ਕਰਕੇ ਤੁਹਾਡਾ ਵੀ ਕੰਮ ਹੈ, ਤੁਸੀਂ ਆਪਣੀ ਆਤਮਾ ਵਾਸਤੇ ਭਜਨ ਕਰਨਾ ਹੈ। ਇਸ ਕਰਕੇ ਕੋਈ ਔਖੀ ਗੱਲ ਨਹੀਂ ਹੈ, ਛਾਂ ਚ ਬੈਠੇ ਹੋ, ਚਾਰ ਚ ਫਿਰ ਫਰਨ ਫਰਨ ਹਵਾ ਆਉਂਦੀ ਹੈ, ਦੋ ਦੋ ਪੈਸੇ ਭਰਦੀ ਮਾੜਾ, ਕੋਈ ਔਖੀ ਗੱਲ ਨਹੀਂ ਹੈ। ਫਿਰ ਇਹ ਨੀ ਕੋਈ ਧੁੱਪ ਵਿੱਚ ਪੈੜਾਂ ਬੰਨੀ ਬੈਠੇ ਹੋ ਤੁਸੀਂ, ਫਿਰ ਉਸ ਤੋਂ ਵੱਡੀ ਗੱਲ ਇਹ ਹੈ ਜੇ ਕੱਪੜੇ ਪਾਇਆ ਕਰੋਗੇ ਤੇ ਛਤੀਆਂ ਲਾ ਕੇ ਤੁਰੋਗੇ, ਲੋਕੀ ਤੁਹਾਨੂੰ ਫਿਰ ਮੱਥੇ ਵੀ ਟੇਕਣ ਲੱਗ ਜਾਣਗੇ ਜੇ ਤੁਸੀਂ ਭਜਨ ਕਰੋਗੇ। ਜਦ ਇੰਨੀ ਗੱਲ ਕਹੀ ਉਹ ਸ਼ਰਮਿੰਦਾ ਹੋਏ, ਥੋੜੀ ਦੇਰ ਬਿਨਾਂ ਬੈਠ ਸਕੇ ਸਾਧ ਸਿੰਘ, ਤਾਂ ਹੀ ਕਿਹਾ ਸਾਰੋ ਦਿਵਸ ਮਜ਼ਦੂਰੀ ਕਰੇ, ਹਰ ਸਿਮਨ ਕੀ ਵੇਲਾ ਵੱਜਰ ਸਿਰ ਪੜੇ। ਸਾਰਾ ਦਿਨ ਮਜ਼ਦੂਰੀ ਤਾਂ ਕਰ ਸਕਦਾ ਹੈ, ਪਰ ਜਦੋਂ ਬੈਠ ਕੇ ਭਜਨ ਕਰਨ ਲੱਗਦਾ ਹੈ ਉਹਨੂੰ ਸਿਰ ਤੇ ਪੱਥਰ ਪੈ ਜਾਂਦਾ ਹੈ, ਇਹ ਜੀ ਹਾਲਤ ਹੁੰਦੀ ਹੈ। ਤਾਂ ਤੇ ਗੁਰੂ ਜੀ ਕਹਿੰਦੇ ਮਾਤਾ ਜੀ ਆਖਣ ਔਖਾ ਸਾਚਾ ਨੂੰ, ਹਰ ਵਕਤ ਤਾਂ ਕੀ ਕਹਿਣਾ, ਥੋੜਾ ਜਿਹਾ ਵੀ ਨਹੀਂ ਕਿਹਾ ਜਾਂਦਾ ਜਿੰਨੀ ਦੇਰ ਦਾ ਸੁਭਾਅ ਨਹੀਂ ਬਣਿਆ। ਇਸ ਵਾਸਤੇ ਸਤਪੁਰਸ਼ਾਂ ਨੇ ਪਹਿਲੇ ਥੋੜੇ ਥੋੜੇ ਪੰਜ ਨਮਾਜ਼ਾਂ ਰੱਖਤੀਆਂ, ਵੀ ਥੋੜਾ ਥੋੜਾ ਕਰੋ, ਤਿੰਨ ਪੰਜ ਬਾਣੀਆਂ ਰੱਖਤੀਆਂ, ਇੱਧਰ ਉੱਧਰ ਤਿੰਨ ਸੰਧਿਆ ਰੱਖਤੀਆਂ, ਹੌਲੀ ਹੌਲੀ ਫਿਰ ਤੁਰ ਤੁਰ ਵੱਧ ਜਾਂਦਾ ਹੈ, ਵੱਧਦੇ 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 ਇਉਂ ਤਾਂ ਵੱਧ ਸਕਦਾ, ਅੱਠ ਪੈਰਾ ਹੋ ਜਾਂਦਾ ਹੈ, ਪਰ ਇੱਕ ਲੱਖ ਵੀ ਜੇ ਕੋਈ ਕਰਨਾ ਚਾਹੇ ਬਹੁਤ ਮੁਸ਼ਕਿਲ ਹੈ। ਇਸ ਵਾਸਤੇ ਕਰਦੇ ਕਰਦੇ ਗਣਕਾਂ ਨੂੰ ਰੋਜ਼ ਦਾ ਸੁਭਾਵ ਬਣ ਗਿਆ। ਇੱਥੇ ਤੱਕ ਅਵਸਥਾ ਹੋ ਗਈ ਜੇ ਕਿਤੇ ਇੱਕ ਤਾਈ ਕਿਸੇ ਦਿਨ ਸਰੀਰ ਢਿੱਲਾ ਮੱਠਾ ਹੋਵੇ, ਰੋਜ਼ ਉਹਦੇ ਤੋਂ ਰਾਮ ਰਾਮ ਨਾ ਕਹਾਇਆ ਜਾਵੇ, ਸਾਰਾ ਦਿਨ ਦਿਲ ਨਹੀਂ ਸੀ ਲੱਗਦਾ, ਦਿਲ ਅਸ਼ਾਂਤ ਰਹਿੰਦਾ, ਕਿਉਂਕਿ ਅਮਲੀ ਪੁਰਸ਼ ਨੂੰ ਜੇ ਅਮਲ ਨਾ ਮਿਲੇ ਉਹਦੀ ਕੀ ਹਾਲਤ ਹੁੰਦੀ ਹੈ, ਤੋੜ ਲੱਗੀ ਰਹਿੰਦੀ। ਇਸੇ ਤਰ੍ਹਾਂ ਜਿਸ ਨੂੰ ਨਾਮ ਦਾ ਅਮਲ ਪੈ ਗਿਆ ਉਹ ਵੀ ਭਜਨ ਤੋਂ ਬਿਨਾ ਕਿਵੇਂ ਜੀ ਸਕਦਾ ਹੈ, ਕਦੇ ਇਉਂ ਦੱਸਿਆ ਨਾ ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਪਾਣੀ ਤੋਂ ਬਾਹਰ ਸਿੱਟ ਦੋ ਤੜਪ ਕੇ ਮਰ ਜਾਏਗੀ। ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤਰਪਾ, ਸਵਾਂਤੀ ਬੂੰਦ ਤੋਂ ਬਿਨਾਂ ਪਪੀਹਾ ਕਿਵੇਂ ਜੀ ਸਕਦਾ ਹੈ, ਤੜਪ ਕੇ ਮਰ ਜਾਂਦਾ ਹੈ। ਨਾਦ ਕਰਨ ਕੇ ਵੇਦਿਆ ਸਨਮੁਖ ਉਠਤਾਵੈ, ਹਰਨ ਕੰਡੇ ਹੇੜੇ ਤੇ ਮਸਤ ਹੈ, ਉੱਥੇ ਜਾ ਕੇ ਆਪਣਾ ਸਿਰ ਉਡਾ ਦਿੰਦਾ ਹੈ। ਅਮਰ ਲੋਭੀ ਕੁਸੁਮ ਬਾਸ਼ਕਾ ਮਿਲਾ ਬਣਾਵੈ, ਅਮਰਾ ਆਮ ਫੁੱਲਾਂ ਨੂੰ ਸੁੰਘਦਾ ਸੁੰਘਦਾ ਖੇਤ ਕਿਤੇ ਫੁੱਲ ਤੇ ਬੈਠ ਜਾਂਦਾ, ਉਹਦੇ ਵਿੱਚ ਕੰਡਾ ਹੁੰਦਾ, ਉਹ ਰਾਤ ਦੇ ਵਕਤ ਬੰਦ ਹੋ ਜਾਂਦਾ, ਆਪਣੇ ਆਪ ਨੂੰ ਇਹਨੇ ਮੌਤ ਦੇ ਹਵਾਲੇ ਕਰ ਦਿੰਦਾ, ਪਰ ਉਹਨੂੰ ਛੋੜ ਨਹੀਂ ਸਕਦਾ। ਇਸੀ ਤਰ੍ਹਾਂ ਤੂੰ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਇਹ ਸੰਤਾਂ ਦਾ ਜੀਵਨ ਹੈ। ਪਰਮੇਸ਼ਵਰ ਦਾ ਅੰਦਰ ਨਾਮ ਦੀ ਰੋ ਚੱਲਦੀ ਰਹਿਣੀ, ਉਹਨਾਂ ਦੀ ਸੰਤੁਸ਼ਟੀ ਹੋਣੀ, ਸਾਰੇ ਪਰਮਾਤਮਾ ਦੇਖਣਾ ਜੋ ਕਿ ਅਸਲ ਵਸਤੂ ਹੈ, ਅਰ ਉਹਨਾਂ ਦੇ ਅੰਦਰ ਰੋਮ ਰੋਮ ਵਿੱਚੋਂ ਨਾਮ ਦੀ ਧੁਨੀ ਚੱਲਦੀ ਰਹਿਣੀ, ਇਹ ਉਹਨਾਂ ਦਾ ਜੀਵਨ ਹੈ। ਅਗਰ ਵਿਸਰ ਜਾਏ ਉਹਨਾਂ ਦੀ ਮੌਤ ਹੈ। ਇਸ ਵਾਸਤੇ ਹੌਲੀ ਹੌਲੀ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜੇ ਕੋਈ ਕਰਨਾ ਚਾਹੇ ਬੜੀਆਂ ਧਾਰਨਾ ਮਿਹਨਤਾਂ ਨਾਲ ਇਹ ਅਵਸਥਾ ਆਇਆ ਕਰਦੀ ਹੈ। ਤੇ ਇਹੋ ਜਿਹੇ ਪੁਰਸ਼ ਦਾ ਜੀਵਨ ਬਾਦਸ਼ਾਹਾਂ ਦਾ ਜੀਵਨ ਉਹਦੇ ਮੁਕਾਬਲੇ ਚ ਕਿਹਾ ਹੈ, ਸਵਰਗ ਦੇ ਰਾਜੇ ਇੰਦਰ ਦਾ ਜੀਵਨ ਉਹਦੇ ਮੁਕਾਬਲੇ ਚ ਕੀ ਹੈ? ਕੁਛ ਵੀ ਨਹੀਂ। ਉਸਨੂੰ ਕਹਿੰਦੇ ਗਲੀਜ਼ਿਤ ਦੀ ਨਿਆਈ ਸਮਝਦੇ ਨੇ ਉਹ, ਜਿਹੜਾ ਸੁੱਖ ਉਹਨਾਂ ਨੂੰ ਪ੍ਰਾਪਤ ਹੈ ਆਤਮਾਨੰਦ, ਉਹਦੇ ਮੁਕਾਬਲੇ ਦੇ ਵਿੱਚ ਇਹ ਜਿਹੜੇ ਵਿਸ਼ਿਆਂ ਕੀ ਮਿਹਨੇ ਰੱਖਦੇ ਹਨ। ਸਿਉਂ ਕਰਕੇ ਹੌਲੀ 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 ਇਹ ਅਵਸਥਾ ਗਣਕਾਂ ਨੂੰ ਵੀ ਪ੍ਰਾਪਤ ਹੋ ਗਈ। ਸਮਾਂ ਗੁਜ਼ਰਦਾ ਚਲਾ ਗਿਆ, ਕਈ ਸਾਲ ਲੰਘ ਗਏ। ਉਸ ਜਿਸ ਵਕਤ ਭਜਨ ਦੇ ਵਿੱਚ ਦਿਲ ਲੱਗਦਾ ਹੈ, ਕੁਦਰਤੀ ਮਨ ਜਿਹੜਾ ਬੁਰਾਈਆਂ ਵੱਲੋਂ ਉਪਰਾਮ ਹੋ ਜਾਂਦਾ ਹੈ, ਭਜਨ ਆਨੰਦੀ ਹੋ ਜਾਂਦਾ ਹੈ। ਤੋ ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ, ਦਿਨ ਦੇ ਵਕਤ ਸਾਉਣ ਭਾਦੋ ਦਾ ਮੌਸਮ ਸੀ, ਤੋਤੇ ਨੂੰ ਚੂਰੀ ਬਦਾਮ ਵਗੈਰਾ ਖਵਾਉਣ ਵਾਸਤੇ ਪਿੰਜਰੇ ਦੀ ਬਾਰੀ ਖੋਲ੍ਹੀ ਔਰ ਉਸਨੂੰ ਬਦਾਮ ਬਦੂਮ ਜੋ ਉਸਦੀ ਖੁਰਾਕ ਸੀ ਖਵਾਈ। ਕੁਦਰਤੀ ਉਸ ਦਿਨ ਉਹ ਬਾਰੀ ਲਾਉਣਾ ਭੁੱਲ ਜਾਂਦੀ ਹੈ। ਇੱਕੋ ਥਾਂ ਤੋਤੇ ਦਾ ਪਿੰਜਰਾ ਟੰਗਿਆ ਰਹਿੰਦਾ ਸੀ, ਪਾਸ ਉਸਦਾ ਆਸਣ ਵਿਛਿਆ ਰਹਿੰਦਾ ਸੀ, ਜਿਸ ਤੇ ਬੈਠ ਕੇ ਸਵੇਰੇ ਹੀ ਨੇੜੇ ਹੀ ਉਸ ਤੋਂ ਆਰਾਮ ਨਾਲ ਖਵਾਉਣਾ ਸ਼ੁਰੂ ਕਰ ਦਿੰਦੀ ਹੁੰਦੀ ਸੀ। ਅੱਜ ਫਿਰਦਾ ਫਿਰਦਾ ਸਾਉਣ ਭਾਦੋਂ ਚ ਵੱਟ ਬੜੇ ਪੈਂਦੇ, ਜੇ ਹਵਾ ਨਾ ਚੱਲੇ ਤਾਂ ਫਿਰਦਾ ਫਿਰਦਾ ਇੱਕ ਬੜਾ ਜ਼ਹਿਰੀਲਾ ਸੱਪ, ਕੋਈ ਉਸ ਤੋਤੇ ਦੀ ਖੁੱਲੀ ਬਾਰੀ, ਉਹ ਪਿੰਜਰੇ ਦੀ ਜਿਹੜੀ ਬਾਰੀ ਖੁੱਲੀ ਸੀ ਉਸ ਵਿੱਚ ਪਿੰਜਰੇ ਪ੍ਰਵੇਸ਼ ਕਰ ਗਿਆ ਔਰ ਤੋਤੇ ਨੂੰ ਸਾਫ ਤਾਂ ਹੀ ਨਿਕਲ ਜਾਂਦਾ, ਕਿਉਂਕਿ ਸੱਪ ਦਾ ਸੁਭਾਵ ਜਿਹੜੀ ਚੀਜ਼ ਨੂੰ ਖਾਂਦਾ ਚੱਪਦਾ ਨਹੀਂ, ਸਾਫ ਤੀ ਨਿਕਲਦਾ ਹੁੰਦਾ, ਫਿਰ ਅੰਦਰ ਹੀ ਉਹ ਹੱਲ ਹੁੰਦੀ ਹੈ। ਇਉਂ ਆਰਾਮ ਨਾਲ ਉੱਥੇ ਪਿੰਜਰੇ ਵਿੱਚ ਬੈਠਾ, ਕੋਈ ਥੋੜੀ ਬਹੁਤੀ ਉੱਚਾ ਥਾਂ ਸੀ, ਹਵਾ ਲੱਗਦੀ ਸੀ, ਉਹਨਾਂ ਸਮੇਂ ਵਿੱਚ ਪੱਖੇ ਪੁੱਖੇ ਬਿਜਲੀਆਂ ਕਿੱਥੇ ਸੀ। ਇਉਂ ਗਣਕਾਂ ਨੇ ਸਵਸਥ ਇਸ਼ਨਾਨ ਕਰਕੇ ਹਨੇਰੇ ਵਿੱਚ ਹੀ ਉੱਥੇ ਆ ਕੇ ਜਿਵੇਂ ਰੋਜ਼ ਦੇ ਸੁਭਾਅ ਦੇ ਮੁਤਾਬਕ ਆਸਣ ਤੇ ਚੌਂਕੜਾ ਮਾਰ ਕੇ ਬੈਠ ਜਾਣਾ ਤੇ ਆਵਾਜ਼ ਦੇਣੀ ਬੋਲ ਰਾਮ ਰਾਮ। ਉਹਦੇ ਨੇ ਪਹਿਲੀ ਦਸਾਈ ਰਾਮ ਰਾਮ ਬੋਲ ਪੈਣਾ, ਪਰ ਅੱਜ ਜਦੋਂ ਬੁਲਾਇਆ ਨਹੀਂ ਬੋਲਿਆ, ਦੁਬਾਰਾ ਫਿਰ ਕਿਹਾ ਬੋਲ ਰਾਮ ਰਾਮ, ਨਹੀਂ ਬੋਲਿਆ। ਸੋਚੇ ਵੀ ਸ਼ਾਇਦ ਸੁੱਤਾ ਪਿਆ ਹੋਣਾ, ਅੰਧੇਰਾ ਸੀ, ਚਾਨਣਾ ਨਹੀਂ ਸੀ। ਸੋ ਉਸਨੇ ਸੋਚਿਆ ਵੀ ਪਿੰਜਰੇ ਨੂੰ ਹਿਲਾ ਦਿੰਦੇ, ਹਾਂ ਜਾਗ ਪਏਗਾ। ਸੋ ਪਿੰਜਰੇ ਨੂੰ ਲਾਉਣ ਦੇ ਵਾਸਤੇ ਹੱਥ ਅੱਗੇ ਕਰਕੇ ਮਾਰਿਆ, ਬਾਰੀ ਖੁੱਲੀ ਸੀ, ਖੁੱਲੀ ਬਾਰੀ ਤਾਂ ਹੱਥ ਜਿੱਥੇ ਸੱਪ ਬੈਠੀ ਉਹ ਸਿਰ ਵਿੱਚ ਜਾ ਕੇ ਲੱਗਦਾ, ਇੱਧਰੋਂ ਕਹਿ ਰਹੀ ਸੀ ਬੋਲ ਰਾਮ ਰਾਮ। ਸੱਪ ਬੜਾ ਜ਼ਹਿਰੀਲਾ ਸੀ, ਸੱਪਾਂ ਦੀਆਂ ਕਿਸਮਾਂ ਹੁੰਦੀਆਂ, ਕਈਆਂ 'ਚ ਬਹੁਤ ਥੋੜ੍ਹੀ ਜ਼ਹਿਰ ਹੁੰਦੀ ਹੈ, ਕਈਆਂ 'ਚ ਬਹੁਤ ਜ਼ਿਆਦਾ ਹੁੰਦੀ ਹੈ, ਬਹੁਤ ਜ਼ਹਿਰੀਲਾ ਸੱਪ ਸੀ। ਜ਼ਬਾਨ ਤੋਂ ਕਿਹਾ ਰਾਮ ਰਾਮ, ਉੱਧਰ ਉਸਨੇ ਐਸਾ ਡੰਗ ਮਾਰਿਆ ਨਾਲ ਜਾਣ ਪ੍ਰਾਣ ਖਤਮ ਹੋ ਜਾਂਦੇ। ਪ੍ਰਾਣ ਖਤਮ ਹੋਣ ਦੀ ਦੇਰ ਹੈ, ਉਸੀ ਮੌਕੇ ਬਵਾਨਾਂ ਤੋਂ ਐਨ ਬੈਕੁੰਠਾਂ ਤੋਂ ਬਵਾਨ ਆ ਜਾਂਦੇ ਹਨ, ਜਿਹਨਾਂ ਵਿੱਚ ਬਿਠਾ ਕੇ ਗਣਕਾਂ ਨੂੰ ਬੈਕੁੰਠਾਂ ਨੂੰ ਲਿਜਾਇਆ ਗਿਆ। ਪੱਥਰਾਂ ਵਾਲੀ ਗਤੀ ਪ੍ਰਾਪਤ ਹੋਈ, ਗਣਕਾਂ ਚੱਲੀ ਹੈ ਬਵਾਨਾਂ ਉੱਤੇ ਬੈਠ Thank you. वैकुंठ भगवान चढ़ नरका विच न खाद सुगोता। भगत लोचन जी तो पूछे भगत जी ए जीव परमात्मा दी अंश है, ये परमात्मा अज ते अमर है, जन्मण दे चक्र विच नहीं आउंदा, ये उसकी अंश होण करके इनू एक नंक क्यों लग गया, ये क्यों जन्मण दे चक्र च आउंदा है। भगत जी कहणगे इसनू मोह अज्ञान और वासना ये जन्मण दे चक्र च लियांदियां हन। अगर मोह अज्ञान और वासना तिने खत्म हो जाण कोई शक्ति नहीं इसनू जन्मण दे चक्र च लिया सके। फिर कहण लगे दसो किस किस वासना अनुसार केड़ी जोनी मिलदी है, तो उन्हें एक शब्द विच दसिया अंतकाल जो लक्ष्मी सिमरै, ऐसी चिंता में जो मरै सर्प जौन बल बल अवतरै, दिवाई गोविंद नाम मत विसरै। वक्ति अखीर जी दी वासना धन दौलत विच रहेगी माया विच रहेगी, वो सप दी जो नहीं जाना है, इसनू कोई भी रखनू समर्थ नहीं, ईश्वरी कानून ऐसा ही है। ताते कहने परमेश्वर का भजन नहीं विसारना चाहिंदा। फिर कहने अंतकाल जो स्त्री सिमरे ऐसी चिंता में जो मरा है विश्वा जोन बल बल अवतर है, मरने वाले जी का ख्याल स्त्री स्त्री आदमी च रह जाए उसने विश्वा जोन नहीं मिलती है। अंतकाल जो लड़के सिमरे ऐसी चिंता में जो मरा शुक्र जोन बल बल अवतर है, मरण वेले जी का ख्याल पुत्रा धियां च रह जाए उन्हें सूरी जोन मिलती है। कहते सूरी दे 12 बच्चे होंगे, गंदा आदि खाना उसकी खुराक होंगी। अंतकाल जो मंदिर सिमरै ऐसी चिंता में जो मरै प्रेत जोन बल बल अवतर है, मरण वेले जी का ख्याल मकाना च रह जाए उसनू प्रेत जोन नहीं मिलती है। ਇਹ ਤਾਂ ਨਿਸ਼ਿਤ ਜੋਨੀਆਂ ਦੱਸੀਆਂ ਇਹਨਾਂ ਵਾਸ਼ਨਾਵਾਂ ਦਾ ਫਲ। ਅੱਗੇ ਦੱਸਿਆ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਬਗੈਰ ਤਰਲੋਚਨ ਤੇ ਨਨੁਕਤਾ ਪਿਤਾਂਬਰ ਵਾਂ ਕੇ ਹਿਰਦੇ ਵਸੇ। ਮਰਨ ਵੇਲੇ ਜਿਹਦਾ ਖਿਆਲ ਪਰਮੇਸ਼ੁਰ ਦੇ ਭਜਨ ਵਿੱਚ ਰਹਿ ਜਾਏ ਉਹ ਸਿੱਧਾ ਵੈਕੁੰਠ ਧਾਮ ਨੂੰ ਜਾਂਦਾ ਹੈ। ਇਹ ਇਸ਼ਰੀ ਕਾਨੂੰਨ ਐਸਾ ਹੀ ਹੈ। ਭਾਵੇਂ ਕਹਿੰਦੇ ਹਨ ਜਿਹੜਾ ਦੁਰਗਤੀ ਮਰੇ ਵਿਉ ਖਾ ਕੇ ਮਰੇ ਡੁੱਬ ਕੇ ਮਰੇ ਜਾਂ ਸਪ ਦੱਸਿਆ ਮਰੇ ਉਹਦੀ ਬਾਬਤ ਦੱਸਿਆ ਵੀ ਉਹਦੀ ਦੁਰਗਤੀ ਹੁੰਦੀ ਹੈ ਉਹਨੂੰ ਚੰਗੀ ਗਤੀ ਨਹੀਂ ਮਿਲਦੀ। ਪਰ ਇੱਥੇ ਗਣਕਾ ਸਾਰੇ ਜਾਣਨੇ ਸਾਰੇ ਗ੍ਰੰਥਾਂ ਵਿੱਚ ਇੱਧਰ ਸਪ ਦੱਸਿਆ ਮਰੀ ਹੈ ਪਰ ਵਕਤੀ ਅਖੀਰ ਪਰਮੇਸ਼ੁਰ ਦਾ ਨਾਂ ਲੈਂਦੀ ਹੋਈ ਮਰੀ ਜਿਸਦਾ ਫਲ ਵੈਕੁੰਠਾਂ ਨੂੰ ਗਈ ਹੈ। ਗਈ ਵੈਕੁੰਠ ਭਗਵਾਨ ਚੜ੍ਹ ਭਗਵਾਨਾਂ ਤੇ ਬੈਠ ਕੇ ਵੈਕੁੰਠਾਂ ਨੂੰ ਗਈ ਹੈ। 6 ਕਿਸਮ ਦੀ ਗਤੀ ਮੰਨੀ ਹੈ ਮਰਨ ਤੋਂ ਬਾਅਦ ਲੋਕਾਂ ਦੀ, ਇੱਕ ਪਾਪੀਆਂ ਦੀ, ਇੱਕ ਪੁੰਨੀਆਂ ਦੀ, ਇੱਕ ਪ੍ਰਾਣਾਯਾਮੀਆਂ ਦੀ, ਇੱਕ ਭਗਤਾਂ ਦੀ, ਇੱਕ ਬ੍ਰਹਮ ਗਿਆਨੀਆਂ ਦੀ, ਇੱਕ ਕਾਰਕਾਂ ਦੀ। 6 ਕਿਸਮ ਦੇ ਲੋਕ ਹੁੰਦੇ ਹਨ, ਅੱਡ ਅੱਡ ਗਤੀ ਹੁੰਦੀ ਹੈ। ਗਤੀ ਮਰਨ ਤੋਂ ਬਾਅਦ ਦੀ ਅਵਸਥਾ ਦਾ ਨਾਮ ਹੈ। ਸੋ ਇੱਥੇ ਭਗਤਾਂ ਦੀ ਗਤੀ ਦੱਸਦੇ ਹਨ ਵੀ ਵਕਤ ਅਖੀਰ ਪਰਮੇਸ਼ੁਰ ਦਾ ਭਜਨ ਕਰਦਿਆਂ ਗਣਕਾ ਨੇ ਸਰੀਰ ਛੱਡਿਆ ਸਿੱਧੀ ਵੈਕੁੰਠ ਧਾਮ ਨੂੰ ਗਈ। ਉਹ ਜੋ ਸਵਾਲ ਪਹਿਲੇ ਦਿਨ ਚੱਲਿਆ ਸੀ ਆਪਣਾ ਵੀ ਗੁਰੂ ਨਾਨਕ ਜੀ ਤੋਂ ਪੁੱਛਿਆ ਸੀ ਪ੍ਰੇਮੀ ਨੇ ਸੰਤਾਂ ਦਾ ਦਰਸ਼ਨ ਸੰਗਤ ਸੇਵਾ ਦਾ ਕੀ ਫਲ ਹੁੰਦਾ ਹੈ, ਉਹਨੂੰ ਜਵਾਬ ਮਿਲਿਆ ਸੀ ਕਾਂ ਤੋਂ ਬਗਲਾ ਬਗਲੇ ਤੋਂ ਹੰਸ, ਹੰਸ ਤੋਂ ਦੇਵਤਾ ਬਣ ਕੇ ਵੈਕੁੰਠਾਂ ਨੂੰ ਜਾਂਦਾ ਹੈ। ਸੋ ਉਹ ਵਿਚਾਰ ਸਮਾਪਤ ਹੁੰਦੀ, ਉਹੀ ਪਹਿਲੇ ਕਾਂਵਤ ਸੀ ਜਿਹੜੀ ਗਣਕਾ ਹੌਲੀ ਹੌਲੀ ਭਜਨ ਸਿਮਰਨ ਕਰਦੇ ਸੰਤਾਂ ਦੀ ਸੁਭ ਦੁਆਰਾ ਉਹਦੀ ਜ਼ਿੰਦਗੀ ਬਦਲਦੀ ਚਲੀ ਗਈ, ਅਸੀਂ ਵੈਕੁੰਠ ਧਾਮ ਨੂੰ ਗਈ ਜਿਸਨੇ ਕੋਰ ਨਰਕਾਂ ਨੂੰ ਜਾਣਾ ਸੀ। ਇਹ ਸਤਸੰਗ ਦਾ ਫਲ ਗੁਰੂ ਜੀ ਦੱਸਦੇ ਨੇ। ਪਿੰਗਲ ਪਰਬਤ ਪਾਰ ਪਰੇ ਖਰਚਤਰ ਵਕੀਤਾ ਅੰਦਲੇ ਤਿਰਪਣ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂ ਆਂਦੇ ਭਗਤ ਨੂੰ ਵੀ ਆਪਾਂ ਦੇਖਣਾ ਜ਼ਰੂਰੀ, ਕਿਉਂਕਿ ਦੀ ਪਾਬੰਦੀ ਜ਼ਰੂਰੀ ਹੈ। ਅਜੇ ਸਮਾਪਤੀ ਨਹੀਂ ਹੋਈ, ਇਸੇ ਤਰ੍ਹਾਂ ਬੈਠੇ ਰਹੋ। ਮੈਂ ਦੱਸ ਰਿਹਾ ਵਕਤ ਦੀ ਪਾਬੰਦੀ ਹਰੇਕ ਨੂੰ ਹੀ ਫਾਇਦੇਮੰਦ ਹੋਇਆ ਕਰਦੀ ਹੈ। ਅਜੇ ਤਾਂ ਤੁਸੀਂ ਦੁੱਧ ਪੀ ਕੇ ਹਟਿਓ, ਮਲਾਈ ਬਾਕੀ ਰਹਿੰਦੀ ਹੈ ਜਿਹੜੀ ਤੁਸੀਂ ਖਾਣੀ ਹੈ ਗੁਰੂ ਸਤੋਤਰ ਸਤੀ ਨਰੋਲ। ਸੋ ਇਸ ਕਰਕੇ ਸਾਰਿਆਂ ਨੇ ਹੁਣ ਗੁਰੂ ਸਤੋਤਰ ਵਿੱਚ ਬੋਲਣਾ, ਉਸ ਤੋਂ ਬਾਅਦ ਅਰਦਾਸ ਹੋਵੇਗੀ, ਅਰਦਾਸ ਵੀ ਜ਼ਰੂਰੀ ਹੁੰਦੀ ਹੈ। ਉਸ ਤੋਂ ਬਾਅਦ ਤੁਹਾਡੀਆਂ ਮੋਟਰਾਂ ਬੱਸਾਂ ਵਗੈਰਾ ਦਾ ਸਾਰਾ ਪ੍ਰੋਗਰਾਮ ਸੁਣਾਇਆ ਜਾਏਗਾ, ਅਤੇ ਫਿਰ ਹੁਕਮਨਾਮਾ ਸੁਣ ਕੇ ਗੁਰੂ ਮਹਾਰਾਜ ਦਾ ਫਿਰ ਦੀਵਾਨ ਸਮਾਪਤ ਹੋਣਾ ਹੈ। ਹੁਣ ਕੋਈ ਜ਼ਬਾਨ ਐਸੀ ਨਾ ਰਹਿ ਜੇ ਜੋ ਖਾਲੀ ਰਹੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ।